ਹੁਣ 2 ਸਾਲ ਦਾ ਬੱਚਾ ਜ਼ਿੰਮੇਦਾਰ ਉਹਦੇ ਘਰ ਦੇ ਜਿਹੜੇ ਨੇ ਉਹ ਹੁਣ ਉਹਨੂੰ ਚਲਾਉਂਦੇ ਨੇ ਜੋੜਦੇ ਨੇ ਪਰ ਉਹ ਨਵਾਂ ਬੱਚਾ ਸੀ ਤਗੜਾ ਸੀ ਖੁਰਾਕ ਖਾਧੀ ਹੁਣ ਉਹ ਨੱਠਦਾ ਹੈ ਪਰ ਚੱਲਦਾ ਨਹੀਂ ਚੰਗੇ ਢੰਗ ਨਾਲ ਉਹ ਕੁੱਟ ਖਾਂਦਾ ਤੇ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਵੇਖਿਆ ਵੀ ਇਹ ਰੂਹ ਉਸ ਬਜ਼ੁਰਗ ਦੀ ਇਸ ਘਰ ਵਿੱਚ ਹੀ ਹੈ ਘਰ ਤਾਂ ਨਹੀਂ ਲਿਖੀ ਕਿਉਂਕਿ ਮਹਾਰਾਜ ਨੇ ਬਾਣੀ 'ਚ ਲਿਖਿਆ 10 ਅਵਸਥਾ ਮੋਹ ਦੀਆਂ ਲਿਖੀਆਂ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੁੱਧ ਤੀਜੇ ਭਈਆ ਭਾਬੀ ਵੇਦ ਚੌਥੇ ਪਿਆਰੋ ਪੰਨੀ ਖੇਡ ਪੰਜਵੇਂ ਖਾਣ ਪੀਣ ਕੀ ਧਾਤ ਛੇਵੇਂ ਕਾਮ ਨਾ ਪੁੱਛੇ ਜਾਤ ਸੱਤਵੇਂ ਸੰਝ ਕੀਆ ਘਰ ਵਾਸ ਅੱਠਵੇਂ ਕ੍ਰੋਧ ਹੋਇਆ ਤਨਾਸ ਨੌਵੇਂ ਧੌਲੇ ਉਬੇ ਸਾਹ ਦਸਵੇਂ ਦੱਦਾ ਹੋਏ ਸਵਾ ਆਇਆ ਗਿਆ ਮੋਇਆ ਨਾ ਪਿੱਛੇ ਪਤਲ ਸਦੀਏ ਕਾਬ ਵਾਲੀ ਹਾਲਤ ਹੈ ਮਨੁੱਖ ਦੀ ਇਸ ਜ਼ਿੰਦਗੀ ਨੂੰ 10 ਹਿੱਸਿਆਂ ਵਿੱਚ ਵੰਡ ਕੇ ਮੋਹ ਦੀ ਅਵਸਥਾ ਜ਼ਿਕਰ ਕੀਤਾ ਕਹਿੰਦੇ ਨੇ ਉਸ ਬੱਚੇ ਦੀ ਕੋਲ ਹੋ ਕੇ ਸੁੱਤੇ ਸਿੱਧ ਮਹਾਰਾਜ ਉਚਾਰਦੇ ਨੇ ਕਿਉਂਕਿ ਸਰਵਣ ਵਾਸੀ ਸਤਿਗੁਰੂ ਉਹਨਾਂ ਦੀ ਬੋਲੀ ਹਰ ਪਸ਼ੂ ਪ੍ਰੇਤ ਮੋਹ ਕੋ ਤਾਰੇ ਮਹਾਰਾਜ ਨੇ ਕਿਹਾ ਵੀ ਹੁਣ ਤੇਰੀ ਕਲਿਆਣ ਕਰ ਦਈਏ ਕਿਉਂਕਿ ਤੂੰ ਪਸ਼ੂ ਬਣ ਗਏ ਚਾਰ ਪਾਵ ਦੁਇ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈਏ ਹੁਣ ਤੇ ਗੁਣ ਕੀ ਗਾਉਣੇ ਨੇ ਜਿਸ ਦਿਨ ਤੈਨੂੰ ਅਸੀਂ ਕਿਹਾ ਸੀ ਉਦੋਂ ਗਾ ਲੈਨੋ 2-4-10 ਮਹੀਨਾ ਜਿੰਨੇ ਤੇਰੀ ਜ਼ਿੰਦਗੀ ਸੀ ਬਹੁਤ ਚੰਗਾ ਰਹਿੰਦਾ ਹੁਣ ਤੇਰੀ ਕਲਿਆਣ ਕਰ ਦਈਏ ਕਹਿੰਦੇ ਨੇ ਬਲਦੀ ਆਤਮਾ ਨੇ ਸਿਰ ਹਿਲਾਇਆ ਨਾਂ ਦੇ ਵਿੱਚ ਤੇ ਜਨਾਇਆ ਪਾਤਸ਼ਾਹ ਇਹ ਘਰ ਮੇਰਾ ਜਿਸ ਘਰ ਨੂੰ ਮੈਂ 100 ਸਾਲ ਸਵਾਰਿਆ ਬੜੀ ਮਿਹਨਤ ਕੀਤੀ ਤੇ ਤੁਹਾਨੂੰ ਪਤਾ ਪਾਤਸ਼ਾਹ 100-150 ਰੁਪਈਏ ਦਾ ਉਹਨਾਂ ਸਮਿਆਂ ਵਿੱਚ ਬਹੁਤ ਸੀ ਇੰਨੇ ਪੈਸੇ ਇੰਨਿਆਂ ਕੁ ਦਾ ਮੈਂ ਮਰ ਜਾਵਾਂਗਾ ਤੇ ਮੇਰੇ ਬੱਚੇ ਹੋਰ ਲੈਣਗੇ ਤੇ ਬੱਚੇ ਦੇ 200-250 ਰੁਪਈਏ ਵਿੱਚ ਕਰਜ਼ਾਈ ਹੋ ਗਏ ਮੈਂ ਅਸੀਂ ਮੁਕਤੀ ਨੂੰ ਕੀ ਕਰਨਾ ਜਿਹੜੀ ਮੁਕਤੀ ਘਰ ਦਾ ਨੁਕਸਾਨ ਕਰਵਾਏ ਮੋਹ ਦੀ ਅਵਸਥਾ ਹੀ ਕੈਸੀ ਹੁੰਦੀ ਹੈ ਬੜੀ ਅਜੀਬ ਅਵਸਥਾ ਹੁੰਦੀ ਗਰੀਬਨ ਵਾਲ ਸਤਿਗੁਰੂ ਕਹਿਣ ਲੱਗੇ ਚੰਗਾ ਤੇਰੀ ਖੁਸ਼ੀ ਹੈ ਚਲੇ ਗਏ ਪਸ਼ੂਆਂ ਨੂੰ ਬਿਮਾਰੀ ਪਈ ਪਸ਼ੂ ਜਿੱਥੇ ਹੋਰ ਘਰ ਦੇ ਕਈ ਖਤਮ ਹੋ ਗਏ ਉੱਥੇ ਉਹ ਵੀ ਅੱਛਾ ਚੜ੍ਹਾਈ ਕਰ ਗਏ 2-4 ਸਾਲਾਂ ਬਾਅਦ ਮਹਾਰਾਜ ਫਿਰ ਆਏ ਤੇ ਵੇਖਿਆ ਉਸ ਬਜ਼ੁਰਗ ਦੀ ਆਤਮਾ ਰੂਹ ਇਸ ਘਰ ਚੋਂ ਨਿਕਲੀ ਹੈ ਕਿ ਨਹੀਂ ਨਿਕਲੀ ਕਿਉਂਕਿ ਮਹਾਰਾਜ ਨੇ ਬਾਣੀ 'ਚ ਫੈਸਲਾ ਦਿੱਤਾ ਅੰਤ ਕਾਲ ਜੋ ਮੰਦਿਰ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਪ੍ਰੇਤ ਜੋਨ ਵਲ ਵਲ ਆਓ ਤਾਰੇ ਮਨੁੱਖ ਚੜ੍ਹਾਈ ਕਰਨ ਲੱਗੇ ਤੇ ਰੂਹ ਉਹਦੀ ਆਤਮਾ ਰਹਿ ਜਾਏ ਕਿ ਮੈਂ ਬੜਾ ਸੁੰਦਰ ਘਰ ਬਣਾਇਆ ਮੈਂ ਤੇ ਇਹਦੇ ਚੰਗੇ ਢੰਗ ਨਾਲ ਵੱਸ ਕੇ ਵੀ ਵੇਖਿਆ ਤੇ ਹੁਣੇ ਤੁਰ ਚੱਲੇ ਕਹਿੰਦੇ ਨੇ ਉਹਦੀ ਆਤਮਾ ਪ੍ਰੇਤ ਦੇ ਰੂਪ ਵਿੱਚ ਉਸ ਘਰ ਵਿੱਚ ਬਣ ਕੇ ਆ ਜਾਂਦੀ ਤੋ ਗਰੀਬਨ ਵਾਲ ਸਤਿਗੁਰਾਂ ਨੇ ਵੇਖਿਆ ਉਸ ਬਜ਼ੁਰਗ ਦੀ ਆਤਮਾ ਮੋਹ ਭਰੀ ਆਤਮਾ ਹੈ ਪਰਿਵਾਰ ਤੋਂ ਬਾਹਰ ਗਏ ਕਿ ਨਹੀਂ ਵੇਖਿਆ ਉਸੇ ਘਰ ਕੁੱਤੇ ਦੇ ਰੂਪ ਵਿੱਚ ਆਈ ਹੈ ਗਰੀਬਨ ਵਾਲ ਸਤਿਗੁਰਾਂ ਨੇ ਉਸ ਕੂਕਰ ਨੂੰ ਇਹ ਗੱਲ ਕਹਿ ਦਿੱਤੀ ਭਾਈ ਤੇਰੀ ਹੁਣੀ ਕਲਿਆਣ ਕਰ ਦਈਏ ਤੇ ਕੂਕਰ ਨੇ ਵੀ ਸਿਰ ਨਾ ਦੇ ਵਿੱਚ ਹਿਲਾਇਆ ਕਹਿਣ ਲੱਗਾ ਪਾਤਸ਼ਾਹ ਪੁੱਤਰ ਪੋਤਰੇ ਖੇਤੀ ਕਰਦੇ ਬਾਹਰੋਂ ਆਉਂਦੇ ਨੇ ਤੇ ਖੇਤੀ ਕਰਦਿਆਂ ਬਾਹਰੋਂ ਆਇਆ ਥੱਕੇ ਹੁੰਦੇ ਨੇ ਉਹ ਆਰਾਮ ਕਰਨ ਲੱਗ ਪੈਂਦੇ ਨੇ ਘਰ ਬਾਹਰ ਹੈ ਮੈਂ ਸਾਰੀ ਰਾਤ ਜਾ ਕੇ ਘਰ ਦਾ ਪਹਿਰਾ ਦਿੰਦਾ ਤੇ ਜੇ ਮੈਂ ਚੜ੍ਹਾਈ ਕਰ ਗਿਆ ਘਰ ਚੋਰਾਂ ਨੇ ਜਾਂ ਹੋਰਨਾਂ ਨੇ ਲੁੱਟ ਲਿਆ ਬੱਚੇ ਪਰਿਵਾਰ ਸੁੱਤਾ ਰਹਿ ਗਿਆ ਤੇ ਮੈਂ ਅਸੀਂ ਮੁਕਤੀ ਕੀ ਕਰਨੀ ਮੋਦੀ ਵਸਤਾ ਸੀ ਨਾ ਜਵਾਬ ਮਨੁੱਖ ਨੇ ਉਹ ਹੀ ਦੇਣਾ ਸੀ ਜਿਸ ਮੋਹ ਦੀ ਪ੍ਰਬਲਤਾ ਦੇ ਨਾਲ ਆਤਮਾ ਸੀ थोड़े समय बाद कोकर चढ़ाई कर गया, उस घर विच ही सप दे रूप विच आत्मा चले गई। कि बच्चा रोंदा सी, हुण सप जिस थां ते बैठा सी, आखिर मोह सी परिवार विच, सोझी ते हुंदी है मोह दी अवस्था विच। हुण परिवार ते बाहर लागे खेतां च कपाह चुगदा है, लेकिन बच्चा पंगूड़े ते पाया होया सी, ओ रो रिहा सी। हुण इह सप दे रूप विच उहदे रस्से थां नाल उतरिया, उतरदा थां ते यतन ते करदा कि मैं रस्सी हिलावां, पर है सप दा रूप सी, ओ किस ना लग सके। रोण दी आवाज कपाह चुणदियां इस्त्रियां ने सुन लई, काली नाल जिसले बची आई ते उत्तों रस्से तो सप उतरदा वेखिया, घबरा गई, रौला पाया, घर दे जीव और आ गए, सोटियां लै लियां, मार दिता सप। उस तों बाद उस घर विच जिस थां ते साडे पुराणियां समयां विच अज तों जदों सदी सदात होई, कच्चे वेहड़े होने, बाहर चुल्हे चौंके दे लागे इक पानी दा टोआ कढ़िया होना, उहदे विच गंदा मंदा पानी सुट्टी जाना, उस चढ़े विच कीड़े दा रोग सी बण के। महाराज कुछ समय बाद गए, वेखिया उहदी रूह हुण किस जून विच होवेगी, ते उस कीड़े दे रोग से गंदे चढ़े विच। महाराज कहण लगे, भाई मरदानिया, उह जिहड़ा कीड़ा ना इक पासे गंदे चढ़े विच, उह फड़ लिया। महाराज तुसीं बड़े बेअंत, मैं हुण गंदगी विच हथ पावां? महाराज कहिंदे, कोई ऐसी गल नहीं, उहदे नाल साडा कोई संबंध है। लै आंदा धोता पानी नाल, अपने हाथ उह सुंडी जी रखी, उहदी आत्मा नूं कहण लगे, हुण तैनूं मुक्त कर दईए, तेरी कल्याण कर दईए। कहिंदे ने उस वेले दुखी होके उस बजुर्ग दी आत्मा ने कहा भी हुण मेरी कल्याण कर दिओ, हुण मैं बहुत दुखी हां। महाराज कहण लगे, यह है मोह दी अवस्था। मोह दी अवस्था मनुख दे मन ते इन्नी प्रबल है, जो मनुख जिहड़ा है ओ इस मोह दी अवस्था तो छुट नहीं सकदा। तकरीबन वाए सतगुरु फरमाउंदे ने कि सुख दुखिया मन मोह विनाश, जिस तरह पंछी रात नूं वृक्ष ते बैठे होए, किसे दी मेर नहीं हुंदी, किसे दा कोई गल नहीं, पर आपस विच झगड़ा है। मनुख संसार जगत दे वृक्ष ते बैठा होया, इत्थे आया होया, बस कदी सुख ने कदी दुख ने, कदी मोह दी अवस्था ने मनुख नूं नाश कीता होया, वकारां दी दृष्टि ने मोह दी अवस्था ने मनुख नूं खत्म कीता होया। संसार विच इहनूं चेता ही भुल जांदा है कि इह संसार विच कितने जीव आए तुरे जा रहे ने, दुनिया ते मिट्टी दा कोई किणका नहीं जिहड़ा किसे मुरदे दी मिट्टी दा किणका ना होवे। जितने दुनिया च मिट्टी है जिथे असी तुरदे हां, वैसे तो मुसलमाना दे मसलियां च लिखे है सजा पैर चकीए ते पातशाह दी कबर ते टिकदा है, खब्बा चकीए ते वजीर दी कबर ते टिकदा है। जदों इन्नियां कबरां पातशाह ते वजीरां दियां होण ते आम पब्लिक दी की गिणती है। मनुख आखिरकार जे जीव नूं साड़िया भी जांदा है, तो सड़न तो बाद भी तो वह जितनी वह राख वह भी तो मिट्टी का रूप ही है। दुनिया ते कोई ऐसा किणका नहीं मिट्टी का जिहड़ा किसे मुरदे दी जो शरीर का ना किणका हो। तो गरीब नवाज सतगुरु फरमाते ने मोह विच मनास हो जाता है, यह संसार के जीवों की हालत है, ये बंद पए हुए ने।
सांझ विहाग तकहे आगास,
प्रेमिया जिस तरह सांझ विहाग जो रात बतीत होई, दिन ज्यों ज्यों चढ़न लगता है, पंछी जड़े ने वह आकाश वल तकते हैं, कोई किसे पासे उड़ जाता है, कोई किसे पासे उड़ जाता है। इसे तरह ही संसार वृक्ष है, जीवन एक रात है, ਤੇ ਕਾਲ ਦਾ ਜਿਉਂ ਜਿਉਂ ਸੂਰਜ ਚੜ੍ਹਨਾ ਤੇ ਜੀਵਾਂ ਨੇ ਆਪੋ ਆਪਣੇ ਰਾਹ ਪੈਣਾ। ਸਾਂਝ ਵਿਹਾਗ ਪੱਕੇ ਆਗਾਸ, ਜਿਸ ਵਕਤ ਰਾਤ ਉਮਰ ਬਤੀਤ ਹੋ ਗਈ, ਕਾਲ ਦਾ ਸੂਰਜ ਚੜ੍ਹਿਆ, ਜਿੱਧਰ ਜਿੱਧਰ ਕਿਸੇ ਦੀ ਕੁਦਰਤ ਨੇ ਕਿਸੇ ਜਨਮ ਚ ਭੇਜਣਾ, ਪਤਾ ਲੱਗਦਾ ਸਾਡੇ ਬਜ਼ੁਰਗ ਸਾਡੀ ਬੰਸ ਦੇ ਕਿਹੜੀਆਂ ਕਿਹੜੀਆਂ ਜੂਨਾਂ ਵਿੱਚ ਕਿਹੜੇ ਕਿਹੜੇ ਪਾਸੇ ਨੂੰ ਉੱਡ ਗਏ, ਕੋਈ ਪਤਾ ਨਹੀਂ। ਅਸੀਂ ਤਾਂ ਸਿਰਫ ਉਹ ਮਿੱਟੀ ਨੂੰ ਸੰਭਾਲਣਾ ਹੁੰਦਾ ਸੰਸਕਾਰ ਤੱਕ। ਤੋ ਮਹਾਰਾਜ ਫਰਮਾਉਂਦੇ ਨੇ ਸਾਂਝ ਵਿਹਾਗ ਤੱਕ ਹੀ ਆਗਾਸ, ਆਕਾਸ਼ ਵੱਲ ਭਾਵ ਕੇ 84 ਲੱਖ ਜੂਹਨਾਂ ਦੇ ਪੁਲਾੜ ਵਿੱਚ ਜੀਵ ਰੂਹਾਂ ਜਿਹੜੀਆਂ ਨੇ ਉੱਡਦੀਆਂ ਤੁਰੀਆਂ ਫਿਰਦੀਆਂ ਨੇ, ਕੋਈ ਕਿਸੇ ਪਾਸੇ ਜਿਸ ਤਰ੍ਹਾਂ ਦਿਨ ਚੜ੍ਹਦਾ ਤੇ ਪੰਛੀ ਉੱਡੇ ਤੁਰੇ ਫਿਰਦੇ ਨਾ ਆਕਾਸ਼ ਵਿੱਚ, ਕੋਈ ਕਿਸੇ ਨੂੰ ਪਤਾ ਨਹੀਂ, ਨਾ ਪੰਛੀ ਨੂੰ ਪਤਾ ਮੇਰੀ ਮਾਂ ਕਿਹੜੀ ਹੈ, ਭਰਾ ਕਿਹੜਾ ਹੈ, ਜਿੱਧਰ ਜਿੱਧਰ ਮੂੰਹ ਆਉਂਦਾ ਉੱਡਦੇ ਤੁਰੇ ਫਿਰਦੇ। ਰਾਤ ਪੈਂਦੀ ਫਿਰ ਇਕੱਠੇ ਦੇ ਇਕੱਠੇ, ਅਗਲਾ ਜਨਮ ਆਇਆ ਫਿਰ ਅਸੀਂ ਇਕੱਠੇ, ਜਿੰਨੇ ਕੁ ਪਰਿਵਾਰ ਦੇ ਜੀਵ ਸੰਯੋਗ ਨਾਲ ਉੱਥੋਂ ਉਮਰਾਂ ਰਾਤ ਬਤੀਤ ਕਰਕੇ ਫਿਰ ਅਗਲੇ ਜਨਮ ਦੇ ਵਿੱਚ ਜਿੰਨੇ ਕੁ ਪਰਿਵਾਰ ਦੇ ਜੀਵ ਹਾਂ ਕਿਸੇ ਜੋਨ ਵਿੱਚ ਵੀ ਹੋਏ, ਤੇ ਫਿਰ ਰਾਤ ਕੱਟੀ ਤੇ ਗਾਂ ਫਿਰ ਚਲੇ ਗਏ। ਐਸਾ ਹੀ ਬੰਧ ਹੈ ਇਹਨਾਂ ਦਾ।
ਦਹ ਦਿਸ ਧਾਵ ਹੈ ਕਰਮ ਲਿਖਿਆਸ,
ਕਰਮਾਂ ਦੇ ਲਿਖੇ ਅਨੁਸਾਰ ਜੀਵੀ ਆਤਮਾ 200 ਦਿਸ਼ਾ ਵਿੱਚ ਧਾ ਜਾਂਦੀ ਹੈ, ਤੁਰ ਜਾਂਦੀ ਹੈ। ਕੋਈ ਆਤਮਾ ਕਿਸੇ ਪਾਸੇ, ਕੋਈ ਜੀਵ ਕਿਸੇ ਪਾਸੇ, ਕੋਈ ਪਤਾ ਲੱਗਦਾ ਕਿਹੜੀਆਂ ਰੂਹਾਂ ਕਿੱਧਰ ਤੁਰ ਜਾਂਦੀਆਂ ਨੇ।
ਨਾਮ ਸੰਜੋਗੀ ਗੋਲ ਥਾਟ,
ਤੇ ਗਰੀਬ ਨਵਾਜ ਸਤਿਗੁਰਾਂ ਦੇ ਕੋਲ ਇਹ ਕਹਿਣ ਲੱਗਾ, ਮਹਾਰਾਜ ਫਿਰ ਮੈਨੂੰ ਕਿਰਪਾ ਕਰੋ, ਮੁਕਤੀ ਦਾ ਦਰ ਬੰਧ ਦੀ ਵਿਚਾਰ ਤੇ ਦੱਸ ਦਿੱਤੀ, ਪਰ ਮੁਕਤ ਕਿਸ ਤਰ੍ਹਾਂ ਹੋਵੇ। ਮਹਾਰਾਜ ਨੇ ਅੱਗੇ ਫਿਰ ਦੂਜਾ ਦਰਸ਼ਨ ਦਿੱਤਾ, ਨਾਮ ਸੰਜੋਗੀ ਗੋਇਲ ਥਾਟ, ਗੋਇਲ ਵਾਸਾ ਕੱਟਣ ਵਾਸਤੇ ਪਿਛਲਿਆਂ ਸਮਿਆਂ ਚ ਜਦੋਂ ਕਿਤੇ ਔਲ ਲੱਗ ਜਾਏ, ਬਰਸਾਤ ਨਾ ਪਏ, ਇੱਕ ਤੇ ਉਹ ਸਮਾਂ ਹੁੰਦਾ ਸੀ, ਤੇ ਜਾਂ ਬਰਸਾਤਾਂ ਦੇ ਸਮਿਆਂ ਵਿੱਚ ਜਿਹੜੇ ਗੁੱਜਰ ਲੋਕ ਸਨ ਉਹ ਨਦੀਆਂ ਦੇ ਕਿਨਾਰਿਆਂ ਤੇ ਆਪਣੇ ਪਸ਼ੂਆਂ ਨੂੰ ਮੱਝਾਂ ਨੂੰ ਲੈ ਜਾਣਾ ਗੋਲ ਵਾਸਾ ਕੱਟਣ ਵਾਸਤੇ, ਦੋ ਦੋ ਮਹੀਨੇ ਸਾਵਣ ਤੇ ਭਾਦਰੋਂ ਦੇ ਦਿਨਾਂ ਵਿੱਚ, ਕਿਉਂਕਿ ਚਰਾਂਦ ਚੰਗੀ ਹੁੰਦੀ ਹੈ, ਉੱਥੇ 2 ਕੁ ਮਹੀਨੇ ਗੋਲ ਵਾਸਾ ਕੱਟਣ ਵਾਸਤੇ ਥੋੜੇ ਬਹੁਤੇ ਕੁੱਲੀ ਵੀ ਬਣਾ ਲੈਣੇ, ਬਰਤਨ ਵੀ ਬਣਾ ਲੈਣੇ, 2-3, 2.5 ਮਹੀਨੇ ਰਹਿਣ ਵਾਸਤੇ ਗੋਇਲ ਵਾਸਾ ਕੱਟਣ ਵਾਸਤੇ। ਜੈਸੀ ਮਹਾਰਾਜ ਨੇ ਉਚਾਰਿਆ ਗੋਇਲ ਆਇਆ, ਗੋਇਲ ਕਿਹਾ ਤੁਸ ਡੰਪ ਪਸਾਰ, ਮੋਹਲਤ ਪੋਨੇ ਚੱਲਣਾ ਤੂੰ ਸੰਮਲ ਕਰਬਾਰ। ਐਸਾ ਹੀ ਨਾਮ ਸੰਜੋਗ ਸੰਜੋਗੀ ਗੋਇਲ ਥਾਟ, ਗੋਇਲ ਵਾਸੀ ਦਾ ਜਿਸ ਤਰ੍ਹਾਂ ਥਾਟ, ਜੋ ਉਹ ਟੈਂਪਰੇਰੀ ਵਿਚਾਰ ਹੁੰਦਾ, ਬਰਤਨ ਵੀ ਉਹਦੇ ਕੋਲ ਹੁੰਦੇ ਨੇ, ਉਹਨੂੰ ਪਤਾ ਮੈਂ ਥੋੜਾ ਚਿਰ ਹੀ ਵਾਸਾ ਕੱਟਣਾ। ਇਸੇ ਤਰ੍ਹਾਂ ਹੀ ਹੈ ਪ੍ਰੇਮੀਆਂ, ਇਸ ਸੰਸਾਰ ਵਿੱਚ ਅਸੀਂ ਗੋਇਲ ਵਾਸਾ ਕੱਟਣ ਵਾਸਤੇ ਆਏ ਹਾਂ, ਹੋਰ ਇਸ ਤੋਂ ਵੱਧ ਨਹੀਂ। ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹ ਸੰਜੋਗਾਂ ਦੇ ਨਾਲ ਮਿਲ ਗਿਆ, ਗੋਇਲ ਵਾਸਾ ਕੱਟਣ ਆਇਆਂ ਨੂੰ ਨਾਮ ਦੀ ਦਾਤ ਮਿਲ ਗਈ।
ਕਾਮ ਕ੍ਰੋਧ ਫੁਟੈ ਬਿਖੂ ਮਾਟ,
ਪਰ ਮਹਾਰਾਜ ਫਰਮਾਉਂਦੇ ਨੇ ਆਇਆ ਤੇ ਹੈ ਜੀਵ ਤੂੰ ਗੋਲ ਵਾਸਾ ਕੱਟਣ ਵਾਸਤੇ ਸੀ, ਪਰ ਤੇਰੀ ਤੇ ਇਹ ਹਾਲਤ ਹੋ ਗਈ, ਤੂੰ ਇੱਥੇ ਆ ਕੇ ਇਨਾ ਉਲਝ ਗਿਆ, ਤੈਨੂੰ ਗਿਆਨ ਹੀ ਨਹੀਂ ਰਿਹਾ ਵੀ ਮੈਂ ਤੇ ਗੋਇਲ ਵਾਸਾ ਹੀ ਕੱਟਣ ਵਾਸਤੇ ਆਇਆ। ਗੱਲ ਯਾਦ ਰੱਖ, ਤੇਰੀ ਉਸੇ ਤਰ੍ਹਾਂ ਹਾਲਤ ਹੋਵੇਗੀ ਜਿਸ ਤਰ੍ਹਾਂ ਗੋਇਲ ਵਾਸਾ ਕੱਟਣ ਤੋਂ ਬਾਅਦ ਜਦੋਂ ਆਪੋ ਆਪਣਿਆਂ ਘਰਾਂ ਨੂੰ ਨਗਰਾਂ ਨੂੰ ਵਾਪਸ ਆ ਜਾਂਦੇ ਨਾ ਗੁਜਰ ਲੋਕ, ਤੇ ਜਿੱਥੇ ਕੋਈ ਝੁੰਗੀ ਬਣਾਈ ਹੁੰਦੀ ਹੈ, ਕੁੱਲੀ ਬਣਾਈ ਹੁੰਦੀ ਹੈ, ਉੱਥੇ ਬਰਤਨ ਵੀ ਟੁੱਟ ਜਾਂਦੇ ਨੇ, ਕਿਉਂਕਿ ਮਗਰੋਂ ਬਰਤਨਾਂ ਨੂੰ ਕਿਹਨਾਂ ਨੇ ਸਾਂਭਣਾ, ਉਹ ਬਰਤਨ ਵੀ ਟੁੱਟ ਜਾਂਦੇ ਨੇ। ਇਸੇ ਤਰ੍ਹਾਂ ਹੀ ਹੇ ਜੀਵ ਇਸ ਸੰਸਾਰ ਵਿੱਚ ਆਇਆ ਕਾਮ ਤੇ ਕ੍ਰੋਧ ਦੇ ਵਿੱਚ, ਐਸਾ ਉੜਦ ਗਿਆ ਹਾਂ ਵਕਾਰਾਂ ਵਿੱਚ, ਕਾਮ ਕ੍ਰੋਧ ਫੂਟੇ ਬਿਖ ਮਾਟ, ਇਹ ਜ਼ਹਿਰਾਂ ਨੇ ਔਗਣਾਂ ਦੀਆਂ। ਇਹ ਜ਼ਹਿਰਾਂ ਦੇ ਵਿੱਚ ਤੇਰਾ ਸਰੀਰ ਮਟਕਾ ਵੀ ਟੁੱਟ ਜਾਣਾ। ਆਇਆ ਤੇ ਤੂੰ ਗੋਇਲ ਵਾਸਾ ਕੱਟਣ ਵਾਸਤੇ, ਪਰ ਤੈਨੂੰ ਪਤਾ ਜਦੋਂ ਜੀਵ ਆਤਮਾ ਇਹਦੇ ਚੋਂ ਤੁਰ ਗਈ ਗੋਲ ਵਾਸਾ ਕੱਟ ਕੇ, ਤੇ ਤੇਰੇ ਸਰੀਰ ਦਾ ਬਿਖ ਜ਼ਹਿਰ ਭਰਿਆ ਮਟਕਾ ਉਸੇ ਤਰ੍ਹਾਂ ਹੀ ਟੁੱਟ ਜਾਣਾ ਹੈ ਜਿਸ ਤਰ੍ਹਾਂ ਗੋਇਲ ਵਾਸੀ ਦੋ ਕੁ ਮਹੀਨੇ ਕੱਟਣ ਤੋਂ ਬਾਅਦ ਟੁੱਟ ਜਾਂਦਾ, ਤੇ ਮਗਰੋਂ ਉਹਦੇ ਬਰਤਨ ਜਿਹੜੇ ਹੁੰਦੇ ਨੇ ਉਹ ਟੁੱਟ ਜਾਂਦੇ ਨੇ, ਕੌਣ ਸਾਂਭਦਾ ਹੈ? ਇਸੇ ਤਰ੍ਹਾਂ ਤੇਰਾ ਸਰੀਰ ਖਤਮ ਹੋ ਜਾਏਗਾ।
ਬਿਨ ਵੱਖਰ ਸੁਨੋ ਘਰ ਹਾਟ,
ਜਿਸ ਤਰ੍ਹਾਂ ਜਿਹੜੀਆਂ ਉਹ ਕੁੱਲੀਆਂ ਹੁੰਦੀਆਂ ਨੇ ਉਹ ਵੀ ਫਿਰ ਸੁਨੀਆਂ ਹੋ ਜਾਂਦੀਆਂ ਨੇ, ਕਿਉਂਕਿ ਉਹਦੇ ਦੋ ਕੁ ਮਹੀਨੇ ਗੋਲ ਵਾਸਾ ਕੱਟਣਾ ਸੀ। ਮਗਰੋਂ ਉੱਥੇ ਕੌਣ ਵੱਸਦਾ ਹੈ? ਜੀਵੀ ਆਤਮਾ ਤੇ ਜਿੱਥੋਂ ਆਇਆ ਸੀ ਉੱਥੇ ਤੁੜ ਗਿਆ, ਪਰ ਮਗਰੋਂ ਤੇ ਤੇਰਾ ਸਰੀਰ ਜਿਹੜਾ ਹੈ ਉਸ ਕੁੱਲੀ ਵਾਂਗ ਹੀ ਖਾਲੀ ਰਹਿ ਜਾਏਗਾ ਜਿਹੜਾ, ਕਿਉਂਕਿ ਬਿਨ ਵੱਖਰ ਉੱਥੇ ਸੌਦਾ ਕੋਈ ਨਹੀਂ ਰਿਹਾ ਨਾ ਅੱਗੇ, ਤੇ ਦੋ ਮਹੀਨੇ ਉਹਨਾਂ ਬਰਤਨਾਂ ਵਿੱਚ ਉਹਨਾਂ ਕੁੱਲੀਆਂ ਵਿੱਚ ਦੁੱਧ ਘਿਓ ਹੋਰ ਅਨੇਕਾਂ ਵਸਤੂਆਂ ਸਨ। ਪਰ ਇਹ ਜੀਵ ਜਦੋਂ ਤੇਰੇ ਸਰੀਰ ਦੇ ਵਿੱਚੋਂ ਆਤਮਾ ਤੁਰ ਗਈ, ਸਾਰਾ ਕੁਝ ਹੀ ਨਿਕਲ ਗਿਆ, ਮਗਰੋਂ ਤੇਰਾ ਸਰੀਰ ਇੱਕ ਜ਼ਹਿਰ ਦਾ ਹੀ ਪਿਆਲਾ ਰਹਿ ਜਾਣਾ ਹੈ। ਇਹ ਬਿਨਾਂ ਵੱਖਰ ਤੋਂ ਵਸਤੂ ਤੋਂ ਸੁਨੇ ਘਰ ਹਾਟ, ਇਹ ਘਰ ਖਾਲੀ ਰਹਿ ਜਾਣੇ ਹੈ।
ਗੁਰਮਿਲ ਖੁੱਲ ਬਜਰ ਕਪਾਟ,
ਅਜੇ ਸਮਾਂ ਹੈ ਗੁਰੂ ਨਾਲ ਮਿਲ, ਤੇ ਫਿਰ ਜਿਹੜੇ ਬਜਰ ਕਰੜੇ ਔਗਣਾਂ ਦੇ ਕਪਾਟ ਜੜੇ ਹੋਏ ਨੇ ਨਾ, ਤੈਨੂੰ ਚੰਗੇ ਪਾਸੇ ਨਹੀਂ ਲੱਗਣ ਦਿੰਦੇ, ਗੁਰੂ ਨਾਲ ਮਿਲ ਕੇ ਇਹਨਾਂ ਨੂੰ ਖੋਲ।
ਸਾਧ ਮਿਲਾ ਪੂਰਬ ਸੰਜੋਗ,
ਪੂਰਬਲੇ ਸੰਜੋਗਾਂ ਕਰਕੇ ਗੁਰੂ ਦੇ ਬਖਸ਼ੇ ਹੋਏ, ਗੁਰੂ ਕੀ ਸੰਗਤ ਜੇ ਤੈਨੂੰ ਮਿਲ ਜਾਏ।
ਸੱਚ ਰਹੱਸ ਪੂਰੇ ਹਰ ਲੋਗ,
ਜਿਹੜੇ ਪੂਰਨ ਹਰੀ ਪਰਮੇਸ਼ਰ ਦੇ ਲੋਕ ਨੇ, ਸਿਮਰਨ ਕਰਨ ਵਾਲਿਆਂ ਨੂੰ ਹਰੀ ਦੇ ਲੋਕ ਕੀ ਹੈ, ਸੰਗਤ ਵਿੱਚ ਜੇ ਰਹਿੰਦੇ ਨੇ। ਸੱਚ ਰਹੱਸ, ਜਿਹੜੇ ਸੱਚ ਦੇ ਰਹੱਸ ਵਿੱਚ ਰਹਿ ਰਹੇ ਨੇ, ਜਿਨ੍ਹਾਂ ਦਾ ਜੀਵਨ ਹੀ ਇੱਕ ਸੱਚ ਦਾ ਖੇੜਾ ਹੈ, ਉਹਨਾਂ ਨੂੰ ਰਸ ਹੀ ਪਰਮੇਸ਼ਰ ਦੇ ਨਾਮ ਦਾ ਹੈ। ਉਹਨਾਂ ਦੀ ਸੰਗਤ ਕਰ, ਉਹਨਾਂ ਦੀ ਸੰਗਤ ਕਰਕੇ ਤੂੰ ਆਪਣੇ ਜਨਮ ਨੂੰ ਸਫਲਾ ਕਰ ਲੈ, ਮੋਖ ਬੰਧ, ਕਿਉਂਕਿ ਪਹਿਲਾਂ ਤੇ ਬੰਧ ਦਾ ਵਿਚਾਰ ਸੀ ਤੇ ਹੁਣ ਮੁਕਤੀ ਦਾ ਸਾਧਨ ਦੱਸ ਰਹੇ ਨੇ। ਸੰਗਤ ਵਿੱਚ ਮਲ ਕੇ ਸਿਮਰਨ ਕਰਨ ਵਾਲਿਆਂ ਦੀ ਸੰਗਤ ਕਰਿਆ ਕਰ, ਗੁਰੂ ਮਹਾਰਾਜ ਮਹਾਨ ਤੇਰੀ ਤੇ ਮਿਹਰ ਕਰਨਗੇ।
ਮਨ ਤਨ ਦੇ ਲੈ ਸਹਿਜ ਸੁਭਾਏ,
ਮਨ ਤਨ ਦੇ ਲੈ, ਆਪਣਾ ਮਨ ਤੇ ਤਨ ਗੁਰੂ ਨੂੰ ਭੇਟਾ ਕਰ। ਮਨ ਇਹ ਜੇ ਤੂੰ ਬਹੁਤਾ ਅਹੰਕਾਰ ਕਰੇ ਤੇ ਇਹ ਕੱਖ ਚੀਜ਼ ਨਹੀਂ, ਮਨ ਤੇ ਇੱਕ ਸੰਕਲਪਾਂ ਤੇ ਵਿਕਲਪਾਂ ਦੀ ਇਹ ਕੇਂਦਰ ਹੈ, ਤੇ ਸਰੀਰ ਹੈ ਗੰਦਗੀ ਦੀ ਕੋਠੜੀ। ਇਹ ਦੋ ਚੀਜ਼ਾਂ ਨੂੰ ਜੇ ਤੂੰ ਭੇਟਾ ਕਰਕੇ ਤੇ ਕਹੇ ਕਿ ਮੈਂ ਮਨ ਤੇ ਤਨ ਗੁਰੂ ਨੂੰ ਭੇਟਾ ਕਰ ਦਿੱਤਾ, ਤੇ ਕਿਹੜੀ ਕੋਈ ਵੱਡੀ ਚੀਜ਼ ਹੈ? ਪਰ ਤੈਨੂੰ ਪਤਾ ਹੈ ਤੂੰ ਇਹਨਾਂ ਦਾ ਦੋਨਾਂ ਦਾ ਤਿਆਗ ਕਰ, ਐਸੀ ਗੰਦਗੀ ਭਰੀਆਂ ਚੀਜ਼ਾਂ ਗੁਰੂ ਲੈ ਜਾਣਗੇ ਤੇ ਇਹਦੇ ਇਬਦ ਵਿੱਚ ਤੈਨੂੰ ਪਰਮੇਸ਼ਰ ਦੇ ਨਾਮ ਦੀ ਦਾਤ ਦੇਣਗੇ। ਦੇ ਲੈ, ਗੁਰੂ ਪਾਸੋਂ ਤੂੰ ਨਾਮ ਆਪਣਾ ਤਨ ਤੇ ਮਨ ਭੇਟਾ ਕਰ, ਦੇ ਤੇ ਫਿਰ ਗੁਰੂ ਤੈਨੂੰ ਨਾਮ ਦੀ ਦਾਤ ਦੇਣਗੇ। ਨਾਮ ਦੇ ਲੈ ਸਹਿਜ ਸੁਭਾਏ, ਫਿਰ ਤੂੰ ਉਸ ਨਾਮ ਦੀ ਦਾਤ ਦਾ ਅਭਿਆਸ ਕਰਕੇ ਸਹਿਜ ਸੁਭਾਏ ਸੁੱਤੇ ਸਹਿਜੀ ਤੂੰ ਗੁਰੂ ਵਿੱਚ ਸਮਾ ਜਾਏਗਾ, ਇੱਕ ਜਾਏਗਾ। ਜਦੋਂ ਤਿੰਨ ਤਨ ਦੀ ਵੀ ਹੰਗਤਾ ਹਟ ਗਈ, ਮਨ ਦੀ ਵੀ ਮਮਤਾ ਹਟ ਗਈ, ਸੁਤੇ ਸਿਰ ਟਿਕ ਜਾਏਗਾ।
ਨਾਨਕ ਤਿਨਕੈ ਲਾਗੂ ਪਾਏ,
ਇਹਨਾਂ ਨੇ ਗੁਰੂ ਨਾਨਕ ਮਹਾਰਾਜ ਫਰਮਾਉਂਦੇ ਨੇ ਕਿ ਵਿਦਵਾਨ ਜਿਨ੍ਹਾਂ ਨੇ ਤਨ ਤੇ ਮਨ ਭੇਟਾ ਕੀਤਾ, ਜਿਨ੍ਹਾਂ ਨੂੰ ਗੁਰੂ ਪਾਸੋਂ ਨਾਮ ਦੀ ਦਾਤ ਮਿਲ ਗਈ, ਸੁਤੇ ਸਿੱਧ ਗੁਰੂ ਵਿੱਚ ਸਮਾਏ ਨੇ, ਤੇ ਉਹਨਾਂ ਦੇ ਚਰਨੀ ਪਿਆ ਰਹੋ, ਉਹਨਾਂ ਦੇ ਚਰਨਾਂ ਵਿੱਚ ਆਪਣੇ ਮਨ ਦੀ ਬਿਰਤੀ ਨੂੰ ਲਗਾ, ਉਹਨਾਂ ਦੇ ਪੈਰੀ ਪੈ। ਇਸ ਅੱਜ ਦਾ ਸ਼ਬਦ ਵਿਚਾਰ ਗੁਰੂ ਕਹਿੰਦਾ ਹੈ, ਸਾਨੂੰ ਪਾਵਨ ਪਵਿੱਤਰ ਉਪਦੇਸ਼ ਦਿੱਤਾ ਹੈ। ਅਰਦਾਸ ਕਰੀਏ, ਪਾਤਸ਼ਾਹ ਕਿਰਪਾ ਕਰ, ਤੂੰ ਸਾਡੇ ਹਿਰਦੇ ਵਿੱਚ ਨਾਮ ਦੀ ਦਾਤ ਵੱਸ ਜਾਏ, ਜਿਸ ਕਰਕੇ ਲੋਕ ਸੁਖੀ ਔਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇ। ਬੋਲ ਚੁੱਕ ਜੀ ਕਿ ਮਾ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਨਸ ਕੀ ਗਤਿ ਹਮੇ ਅਪਰਾਧ ਪਾਪ ਬਹੁ ਕੀਨੇ, ਕਦ ਦੋਸੀ ਚੋਰ ਚੁਰਾਇਆ, ਅਬ ਨਾਨਕ ਸਰਣਾ ਗਤਿ ਆਏ, ਹਰ ਲਾਖੋ ਲਾਜ ਹਰ ਭਾਇਆ, ਖਾਤ ਪੀਤ ਖੇਲਤ ਹਸਤ, ਪਰਮੇ ਜਨਮੇ ਅਨੇਕ, ਪਵ ਜਲ ਤੇ ਕੱਢ ਹੋ ਪ੍ਰਭੂ, ਨਾਨਕ ਤੇਰੀ ਟੇਕ, ਜੇਤਾ ਜੀਓ ਪਿੰਡ ਸਭ ਤੇਰਾ, ਤੋਂ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹੇ ਜਨ ਨਾਨਕ, ਜੇਹਾ ਤੂੰ ਕਰਾਇ ਤੇਹਾ ਹਉ ਕਰੀ ਵਖਿਆ।
ਸਤਨਾਮ ਸ੍ਰੀ ਵਾਹਿਗੁਰੂ ਜੀ। ਗੌੜੀ ਮਹੱਲਾ ਪਹਿਲਾ, ਜਾਤੋ ਜਾਏ ਕਹਾਂ ਤੇ ਆਵੇ, ਕਹਿ ਉਪਜੇ ਕਹਿ ਜਾਏ ਸਮਾਵੇ, ਕਿਉ ਬੰਧ ਹੋ ਕਿਉ ਮੁਕਤੀ ਪਾਵੇ, ਕਿਉ ਅਬਨਾਸੀ ਸਹਿਜ ਸਮਾਵੇ, ਨਾਮ ਹਿਰਦੇ ਅੰਮ੍ਰਿਤ ਮੁਖ ਨਾਮ, ਨਰ ਹਰ ਨਾਮ ਨਰ ਹਰ ਨਿਹਕਾਮ।
ਪਰਮ ਸਨਮਾਨ ਯੋਗ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਸਾਧ ਸੰਗਤ, ਪਿਆਰ ਸਾਹਿਬ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਤਵਾਰ ਦਾ ਸ਼ਾਮ ਦਾ ਦੀਵਾਨ ਸਜੇ ਹੈ। ਸਜੇ ਹੋਏ ਦੀਵਾਨ ਵਿੱਚ ਰਹਿ ਰਾਸ ਦਾ ਪਾਠ ਗੁਰੂ ਕੇ ਵਜ਼ੀਰਾਂ ਪਾਸੋਂ ਧੁਰਕੀ ਬਾਣੀ ਆਈ, ਤਿੰਨ ਸਗਲੇ ਚਿੰਤ ਮਟਾਈ, ਅਲਾਹੀ ਬਾਣੀ ਦਾ ਕੀਰਤਨ ਆਪ ਜੀਆਂ ਨੇ ਸਰਵਣ ਕੀਤਾ ਹੈ। ਜੋ ਹਾਲ ਦੇ ਵਿੱਚ ਤੁਸੀਂ ਵੇਖ ਰਹੇ ਹੋ, ਬਿਜਲੀ ਦਾ ਪ੍ਰਕਾਸ਼ ਹੈ, ਪਾਣੀ ਤੋਂ ਬਿਜਲੀ ਪੈਦਾ ਹੋਈ, ਵਾਇਰਾਂ ਨਾਲ ਖੰਭਿਆਂ ਨਾਲ ਇੱਥੋਂ ਤੱਕ ਪਹੁੰਚ ਗਈ, ਫਿਰ ਸੱਚ ਲੱਗੇ ਅੱਗੇ ਬੱਲਬ ਜਾਂ ਟਿਊਬਾਂ ਜਿੰਨੇ ਜਿੰਨੇ ਪਾਵਰ ਕੈਂਡਲ ਦੇ ਹੈ ਉਹਨਾਂ ਉਹਨਾਂ ਚਾਨਣ ਦੇ ਰਹੇ ਨੇ। ਇਸੇ ਤਰ੍ਹਾਂ ਹੀ ਪਰਿਪੂਰਨ ਪਰਮੇਸ਼ਰ ਸਮੁੰਦਰ ਦੀ ਤਰ੍ਹਾਂ ਹੈ, ਅਥਾਹ ਪਾਣੀ ਦੀ ਤਰ੍ਹਾਂ ਹੈ, ਉਸ ਦੇ ਵਿੱਚੋਂ ਬਿਜਲੀ ਦੀ ਰੌ ਵਤ ਬਾਣੀ ਹੈ। ਗੁਰੂ ਨਾਨਕ ਦੇਵ ਦਾ ਤਾਰ ਸਤਿਗੁਰਾਂ ਦਾ ਪਾਵਨ ਹਿਰਦਾ ਇੱਕ ਪਾਵਰ ਹਾਊਸ ਹੈ। ਹੁਣ ਉਸ ਪਾਵਰ ਹਾਊਸ ਚੋਂ ਗੁਰਬਾਣੀ ਇੱਕ ਬਿਜਲੀ ਦੀ ਰੌ ਦੀ ਤਰ੍ਹਾਂ ਪ੍ਰਗਟ ਹੋਈ ਹੈ, ਅੱਗੇ ਹਰ ਘਰ ਵਿੱਚ ਹਰ ਥਾਂ ਤੇ ਜਿੱਥੇ ਜਿੱਥੇ ਵੀ ਬਿਜਲੀ ਆਈ ਸਾਧਨਾ ਰਾਹੀਂ ਆਈ ਤੇ ਪ੍ਰਕਾਸ਼। ਵਿਦਵਾਨਾਂ ਨੇ ਲਿਖਿਆ ਕਿ ਹੇ ਸਿੱਖ, ਇਹ ਗੁਰਬਾਣੀ ਦੀ ਬਿਜਲੀ ਦੇ ਰਹੋ, ਜੇ ਤੂੰ ਆਪਣੇ ਹਿਰਦੇ ਮਕਾਨ ਦੇ ਅੰਦਰ ਲਿਆਉਣੀ ਚਾਹੁੰਦਾ ਹੈ, ਸਭ ਤੋਂ ਪਹਿਲਾਂ ਗੁਰੂ ਕੇ ਦਰ ਦੀ ਪ੍ਰੀਤੀ ਜਿਹੜੀ ਹੈ ਇਹ ਵਾਰਾਂ ਨੇ, ਨਿਸ਼ਚੇ ਦੇ ਖੰਭੇ ਨੇ, ਤੇਰੀ ਆਤਮਾ ਵਿੱਚ ਪ੍ਰੀਤ ਹੋਵੇ ਗੁਰੂ ਕੇ ਦਰਬਾਰ ਦੀ, ਗੁਰਬਾਣੀ ਵਿੱਚ ਤੇਰਾ ਭਰੋਸਾ ਹੋਵੇ, ਇਸ ਵੈਰਾਂ ਰਾਹੀਂ ਨਿਸ਼ਚਾ ਹੋਵੇ, ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਗੁਰਬਾਣੀ ਤੇ ਨਿਸ਼ਚਾ ਹੋਵੇ, ਮਾਨੋ ਇਹ ਖੰਭਿਆਂ ਇਹ ਖੰਭੇ ਨੇ ਤੇਰੀ ਆਤਮਾ ਵਿੱਚ। ਇਸ ਤੋਂ ਬਾਅਦ ਤੇਰਾ ਮਨ ਇੱਕ ਸੱਚ ਹੈ, ਜਿੰਨਾ ਜਿੰਨਾ ਕਿਸੇ ਦਾ ਮਨ ਆਤਮਾ ਨਿਰਮਲ ਹੈ ਉਹਨਾਂ ਉਹਨਾਂ ਬਿਜਲੀ ਦੀ ਰੌ ਦਾ ਪ੍ਰਕਾਸ਼ ਹੈ। ਜੇ ਮਨ ਸਵੱਚ ਠੀਕ ਨਾ ਹੋਵੇ ਜਾਂ ਟਿਊਬ ਜਾਂ ਬੱਲਬ ਉਹ ਫਿਊਜ ਹੋਵੇ ਤੇ ਉੱਥੇ ਵੀ ਭਾਵੇਂ ਬਿਜਲੀ ਜ਼ਰੂਰ ਹੈ ਪਰ ਪ੍ਰਕਾਸ਼ ਨਹੀਂ। ਗੁਰੂ ਕਿਆਂ ਉਚਾਰਿਆ, ਸਿੱਖ ਜੇ ਤੇਰੇ ਮਨ ਦਾ ਸੱਚ ਜਿਹੜਾ ਹੈ ਉਹ ਠੀਕ ਨਾ ਹੋਵੇ, ਮਨ ਦੇ ਵਿੱਚ ਗੰਧਲਾਪਨ ਹੋਵੇ ਤੇ ਫਿਰ ਵੀ ਬਿਜਲੀ ਦੀ ਰੌ ਦਾ ਪ੍ਰਕਾਸ਼ ਨਹੀਂ ਤੇਰੀ ਆਤਮਾ ਵਿੱਚ ਹੋਵੇਗਾ। ਮਨ ਪਵਿੱਤਰ ਹੋਵੇ, ਗੁਰੂ ਦੀ ਬਾਣੀ ਨਾਲ ਜੁੜਿਆ ਹੋਵੇ, ਜਿਸ ਤਰ੍ਹਾਂ ਤੁਸੀਂ ਬੜੇ ਪਿਆਰ ਦੇ ਨਾਲ ਗੁਰੂ ਕੇ ਵਜ਼ੀਰ ਅਲਾਹੀ ਬਾਣੀ ਦਾ ਕੀਰਤਨ ਕਰ ਰਹੇ ਸੀ ਤੇ ਤੁਹਾਡੀ ਆਤਮਾ ਟਕਾ ਦੇ ਨਾਲ ਉਸ ਬਾਣੀ ਦੇ ਕੀਰਤਨ ਦਾ ਰਸ ਲੈ ਰਹੀ ਸੀ। ਗੁਰੂ ਕਿਆਂ ਉਚਾਰਿਆ, ਸਿੱਖ ਤੇਰੀ ਆਤਮਾ ਪ੍ਰਕਾਸ਼ ਹੋਵੇਗੀ, ਤੇਰੇ ਮਨ ਦਾ ਬਲ ਸੱਚ ਜਿਹਾ ਹੈ ਠੀਕ ਹੋਵੇ, ਆਤਮਾ ਨਿਰਮਲ ਹੋਵੇ ਤੇ ਫਿਰ ਅੱਗੇ ਤੇ ਜਿੰਨਾ ਜਿੰਨਾ ਮਨ ਟਿਕ ਜਾਏਗਾ ਉਹਨੇ ਪਾਵਰ ਕੈਂਡਲ ਦਾ ਬਲਬ ਪ੍ਰਕਾਸ਼ ਦੇਈ ਜਾਏਗਾ। ਐਸੀ ਗੁਰਬਾਣੀ ਦੀ ਬਿਜਲੀ ਦੀ ਰੌ ਦੀ ਤਰ੍ਹਾਂ ਸਿੱਖ ਦੀ ਆਤਮਾ ਨੂੰ ਪ੍ਰਕਾਸ਼ ਦੇਵੇਗੀ। ਇਸੇ ਕਰਕੇ ਗੁਰੂ ਕਿਆਂ ਉਚਾਰਿਆ, ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ, ਹੈ ਚਾਨਣ ਪਰ ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਇਹ ਹਰ ਹਿਰਦੇ ਵਿੱਚ ਵਸਦਾ ਨਹੀਂ, ਹਰ ਹਿਰਦਾ ਪ੍ਰਕਾਸ਼ ਵਿੱਚ ਨਹੀਂ ਹੋਵੇਗਾ। ਆਈਏ ਮਨ ਟਕਾ ਕੇ, ਜੋ ਆਪ ਜੀਆਂ ਨੇ ਲੜੀਵਾਰ ਕਥਾ ਦਾ ਸ਼ਬਦ ਸਰਵਣ ਕੀਤਾ ਹੈ, ਰਹਾਉ ਦੀ ਪੰਕਤੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ, ਇਹ ਸ਼ਬਦ ਵੀ ਕਿਸੇ ਮਹਾਨ ਵਿਦਵਾਨ ਨੇ, ਜੁਗਤੀ ਪ੍ਰਧਾਨ ਸਿਆਣੇ ਨੇ ਪ੍ਰਸ਼ਨ ਕੀਤੇ ਨੇ ਤੇ ਉਹਨਾਂ ਪ੍ਰਸ਼ਨਾਂ ਦਾ ਉੱਤਰ ਗੁਰੂ ਨਾਨਕ ਦੇਵ ਮਹਾਰਾਜ ਦੱਸਦੇ ਨੇ।
ਨਾਮ ਹਿਰਦੈ ਅੰਮ੍ਰਿਤ ਮੁਖ ਨਾਮ,
ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ ਰਹਾਉ ਦੀ ਪੰਕਤੀ ਤੋਂ, ਨਾਮ ਹਿਰਦੈ ਤੇ ਹੇ ਪ੍ਰਸ਼ਨ ਕਰਨ ਵਾਲੇ ਪ੍ਰੇਮੀ, ਪਹਿਲਾਂ ਨਾਮ ਹਿਰਦੇ ਵਿੱਚ ਵਸ ਜਾਏ ਤੇ ਵਸੇ ਹੋਏ ਨਾਮ ਨੂੰ ਰਸਨਾ ਦੇ ਨਾਲ ਵੇ ਤੂੰ ਜਪ। ਜਦੋਂ ਹਿਰਦੇ ਦਾ ਸਿਮਰਨ ਰਸਨਾ ਦਾ ਉਚਾਰਨ ਜਦੋਂ ਦੋਨੋਂ ਹੀ ਚੀਜ਼ਾਂ ਇੱਕ ਹੋ ਜਾਣਗੀਆਂ।
ਨਰਹਰ ਨਾਮ ਨਰਹਰ ਨੇ ਕਾਮ।
ਗਰੀਬ ਨਵਾਜ ਸਤਿਗੁਰੂ ਫਰਮਾਉਂਦੇ ਨੇ ਨਰਹਰ ਨਾਮ ਪ੍ਰੇਮੀਆਂ ਏ ਪਰਮੇਸ਼ੁਰ ਦਾ ਨਾਮ ਜਿਸ ਦਾ ਹਿਰਦੇ ਵਿੱਚ ਉਚਾਰਨ ਕਰਨਾ ਰਸਨਾ ਨਾਲ ਵੀ ਉਚਾਰਨਾ ਹੈ। ਇਹ ਜਿਹੜਾ ਨਾਮ ਹੈ ਤੇ ਨਰਹਰ ਪਰਮੇਸ਼ੁਰ ਦਾ ਨਾਮ ਹੈ। ਪਰਿਪੂਰਨ ਪਰਮੇਸ਼ੁਰ ਦਾ ਜੋ ਨਾਮ ਜਪੇਗਾ, ਜੋ ਸਿਮਰਨ ਕਰੇਗਾ ਰਸਨਾ ਨਾਲ ਵੇ ਹਿਰਦੇ ਨਾਲ ਵੇ, ਉਹ ਨਾਮ ਫਿਰ ਉਸ ਅਭਿਆਸੀ ਉਸ ਸਿਮਰਨ ਕਰਨ ਵਾਲੇ ਦੀ ਆਤਮਾ ਨੂੰ ਨਰਹਰ ਬਣਾ ਦੇਗੀ, ਪਰਮੇਸ਼ੁਰ ਦਾ ਸਰੂਪ ਬਣ ਜਾਏਗਾ। ਨਾਮ ਇੱਕ ਐਸਾ ਹੈ ਜੋ ਨਾਮੀ ਦਾ ਰੂਪ ਬਣਾ ਦਿੰਦਾ ਹੈ। ਸਿਮਰਨ ਕਰਦਿਆਂ ਕਰਦਿਆਂ ਪਰਮੇਸ਼ੁਰ ਦਾ ਨਾਮ ਉਸਾ ਹੀ ਰੂਪ ਬਣ ਜਾਂਦਾ ਹੈ। ਗਰੀਬ ਨਵਾਜ ਸਤਿਗੁਰੂ ਫਰਮਾਉਂਦੇ ਨੇ ਜੋ ਨਰਹਰ ਨਾਮ ਹੈ ਨਾ ਉਹਦਾ ਰੂਪ ਬਣ ਜਾਏ ਤੇ ਫਿਰ ਨਿਹਕਾਮ ਦੁਨੀਆਂ ਦੀਆਂ ਜਿੰਨੀਆਂ ਵੀ ਵਾਸ਼ਨਾਵਾਂ ਨੇ ਜਿੰਨੇ ਵੀ ਵਿਚਾਰ ਨੇ ਕਾਮਨਾ ਦੇ ਉਹਨਾਂ ਸਾਰਿਆਂ ਪਦਾਰਥਾਂ ਤੋਂ ਨਿਸ਼ਕਾਮ ਬਣਾ ਦੇਗਾ ਪਰਮੇਸ਼ੁਰ ਦਾ ਨਾਮ। ਕੋਈ ਮੰਗ ਰਹਿ ਨਹੀਂ ਜਾਏਗੀ, ਪਦਾਰਥਾਂ ਦੀ ਦਾਤ ਵੀ ਮਿਲ ਜਾਏਗੀ, ਪਰਮੇਸ਼ੁਰ ਦੇ ਨਾਮ ਦੀ ਬਖਸ਼ਿਸ਼ ਵੀ ਹੋ ਜਾਏਗੀ। ਤੋ ਗਰੀਬ ਨਵਾਜ ਦਾ ਤਾਰ ਸਤਿਗੁਰਾਂ ਨੇ ਜਦੋਂ ਪਰਿਪੂਰਨ ਪਰਮੇਸ਼ੁਰ ਦੇ ਨਾਮ ਦੀ ਵਜਾਹਤ ਕੀਤੀ ਤੇ ਹੱਥ ਜੋੜ ਕੇ ਉਹ ਵਿਦਵਾਨ ਮੁੜ ਤੋਂ ਜੋ ਗਰੀਬ ਨਵਾਜ ਸਤਿਗੁਰਾਂ ਦੇ ਕੋਲ ਪ੍ਰਸ਼ਨ ਕਰਦਾ ਉਹ ਮਨ ਦੇ ਟਿਕਾ ਨਾਲ ਸਰਵਣ ਕਰੋ।
ਜਤ ਜਾਏ ਕਹਾਂ ਤੇ ਆਵੇ।
ਗਰੀਬ ਨਵਾਜ ਦਤਾਰ ਸਤਿਗੁਰੂ ਜਾਤੋ ਜਾਏ ਕਹਾਂ ਤੇ ਆਵੇ। ਇਹ ਸਾਡੇ ਸਰੀਰ ਦੀ ਆਤਮਾ ਜਦੋਂ ਇੱਥੋਂ ਸਰੀਰ ਚੋਂ ਨਿਕਲਦੀ ਹੈ ਤੇ ਜਾਤੋ ਜਾਏ ਕਿੱਥੇ ਜਾਂਦੀ ਹੈ ਤੇ ਕਹਾਂ ਤੇ ਆਵੇ। ਇਹ ਸਾਡੀ ਜੋਤ ਸਾਡੇ ਸਰੀਰ ਦੀ ਆਤਮਾ ਇਹ ਆਉਂਦੀ ਕਿੱਥੋਂ ਹੈ ਅਤੇ ਜਾਂਦੀ ਕਿਸ ਥਾਂ ਤੇ ਹੈ?
ਰਹਾਉ ਸਹਿਜੇ ਆਵੇ ਸਹਿਜੇ ਜਾਏ।
ਜਾਤੋ ਜਾਏ ਕਹਾਂ ਤੇ ਆਵੇ। ਗਰੀਬ ਨਵਾਜ ਸਤਿਗੁਰੂ ਇਹ ਸਾਡੀ ਜਿਹੜੀ ਆਤਮਾ ਹੈ ਕਿਸ ਥਾਂ ਤੇ ਜਾਂਦੀ ਹੈ ਤੇ ਆਉਂਦੀ ਕਿਸ ਥਾਂ ਤੋਂ ਹੈ? ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਰਹਾਉ ਤੋਂ ਅਗਲੀ ਦੂਜੀ ਪੌੜੀ ਵਿੱਚ ਉਤਰ ਨਾਲ ਨਾਲ ਹੀ ਦੇ ਜਾ ਰਹੇ ਨੇ ਸਹਿਜੇ ਆਵੇ ਸਹਿਜੇ ਜਾਏ। ਇਹ ਸਾਡੀ ਆਤਮਾ ਸੁਤੇ ਸਿੱਧੇ ਸੰਸਾਰ ਵਿੱਚ ਆਉਂਦੀ ਹੈ ਤੇ ਸੁਤੇ ਸਿੱਧ ਹੀ ਇਹ ਸੰਸਾਰ ਵਿੱਚੋਂ ਤੁਰ ਜਾਂਦੀ ਹੈ। ਗਰੀਬ ਨਵਾਜ ਸਤਿਗੁਰੂ ਫਰਮਾਉਂਦੇ ਨੇ ਜੈਸੇ ਹਰ ਹਰ ਕੀ ਮਾਲਾ ਪਿੰਡ ਲਗਤ ਹੈ ਇੱਕ ਸਖਨੀ ਹੋਰ ਫੇਰ ਭਰੀਅਤ ਹੈ, ਜਿਸ ਤਰ੍ਹਾਂ ਹਲਟ ਦੀਆਂ ਟਿੰਡਾਂ ਦਾ ਸੁਭਾਅ ਹੈ ਉਹ ਸੁਤੇ ਸਿੱਧ ਇੱਕ ਪਾਸੇ ਤੋਂ ਪਾਣੀ ਦੀਆਂ ਟਿੰਡਾਂ ਭਰੀਆਂ ਆ ਰਹੀਆਂ ਨੇ, ਦੂਜੇ ਪਾਸੇ ਤੋਂ ਸੁਤੇ ਸਿੱਧ ਖਾਲੀ ਹੋ ਕੇ ਤੁਰੀਆਂ ਜਾ ਰਹੀਆਂ ਨੇ। ਇਸੇ ਤਰ੍ਹਾਂ ਹੀ ਮਹਾਰਾਜ ਫਰਮਾਉਂਦੇ ਨੇ ਮਨੁੱਖ ਦੀ ਆਤਮਾ ਸੁਤੇ ਸਿੱਧ ਹੀ ਸਿੱਧੇ ਆਵੇ ਸੁਤੇ ਸਿੱਧ ਹੀ ਆਉਂਦੀ ਹੈ ਤੇ ਸੁਤੇ ਸਿੱਧ ਹੀ ਤੁਰ ਜਾਂਦੀ ਹੈ।
ਕਹੇ ਉਪਜੈ ਕਹੇ ਜਾਏ ਸਮਾਵੈ।
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਇਹਦਾ ਦੂਜਾ ਪ੍ਰਸ਼ਨ ਹੈ। ਮਹਾਰਾਜ ਸਿਰਫ ਇੱਕ ਇਸ ਜਨਮ ਦੀ ਗੱਲ ਨਹੀਂ ਮੈਂ ਕਰ ਰਿਹਾ, ਮੈਂ ਤੇ ਇਹ ਬੇਨਤੀ ਕਰਨੀ ਚਾਹੁੰਦਾ ਹਾਂ। ਠੀਕ ਹੈ, ਇਸ ਜਨਮ ਵਿੱਚ ਸਾਡੀ ਆਤਮਾ ਆਈ ਤੁਰ ਗਈ, ਹੱਡ ਦੇ ਟਿੰਡਾਂ ਦਾ ਤੁਸੀਂ ਦ੍ਰਿਸ਼ਟਾਂਤ ਦੇ ਦਿੱਤਾ। ਮੈਂ ਤੇ ਬੇਨਤੀ ਕਰਦਾ ਹਾਂ, ਸਭ ਤੋਂ ਪਹਿਲਾਂ ਜਿਹੜੀ ਆਤਮਾ ਜੀਵ ਆਤਮਾ ਹੈ, ਕਹੇ ਉਪਜੈ ਕਹੇ ਉਪਜੈ ਕਹਿ ਜਾਏ ਸਮਾਵੇ। ਸਭ ਤੋਂ ਪਹਿਲਾਂ ਇਹ ਜੀਵ ਆਤਮਾ ਜਿਹੜੀ ਹੈ ਕਿੱਥੋਂ ਉਪਜੀ, ਪੈਦਾ ਹੋਈ, ਤੇ ਫਿਰ ਉਸ ਤੋਂ ਬਾਅਦ ਜਦੋਂ ਇਹ ਜੀਵ ਦਾ ਸਭ ਤੋਂ ਐਂਡ ਹੋਇਆ, ਇਹ ਕਿੱਥੇ ਜਾ ਕੇ ਸਮਾਏਗੀ। ਸਿਰਫ ਇੱਕ ਜਨਮ ਦੀ ਘਟਨਾ ਨਹੀਂ, ਮੈਂ ਤੇ ਜਦੋਂ ਜੀਵ ਆਤਮਾ ਸਭ ਤੋਂ ਪਹਿਲਾਂ ਪੈਦਾ ਹੋਈ, ਮੈਂ ਉਸ ਦੀ ਬੇਨਤੀ ਕਰਦਾ ਹਾਂ।
ਕਿਉਂ ਮਨ ਤੇ ਉਪਜੈ ਮਨ ਮਹੇ ਸਮਾਏ।
ਗਰੀਬ ਨਵਾਜ਼ ਸਤਿਗੁਰੂ ਫਰਮਾਉਂਦੇ ਨੇ ਮਨ ਤੇ ਉਪਜੈ, ਉੱਤਰ ਦਿੰਦੇ ਨੇ ਮਨ ਤੇ ਉਪਜੈ ਮਨ ਮਹੇ ਸਮਾਏ। ਇਹ ਜਿਹੜੀ ਜੀਵ ਆਤਮਾ ਹੈ ਇਹ ਮਨ ਤੋਂ ਹੀ ਪੈਦਾ ਹੋਈ ਹੈ। ਮਨ ਸਭ ਤੋਂ ਪਹਿਲਾਂ ਸੰਕਲਪੋ ਵਿਕਲਪੋ ਹੀ ਮਨੋ। ਜਦੋਂ ਇਹ ਜੀਵ ਸਭ ਤੋਂ ਪਹਿਲਾਂ ਹੋਂਦ ਵਿੱਚ ਆਈ ਆਤਮਾ, ਤੇ ਜਿਹੜੀ 84 ਲੱਖ ਜੂਨ ਦਾ ਹਰ ਜੂਨ ਵਿੱਚ ਗੇੜਾ ਕੱਢਦੀ ਆਈ ਹੈ, ਇਹ ਮਨ ਤੋਂ ਉਪਜੇ ਹੈ, ਮਨ ਤੋਂ ਪੈਦਾ ਹੋਈ ਹੈ। ਤੇ ਫਿਰ ਅਖੀਰ ਨੂੰ ਇਹ ਮਨ ਜਿਹੜਾ ਹੈ, ਜਦੋਂ ਸਾਰੇ 84 ਲੱਖ ਜੂਨਾਂ ਦਾ ਚੱਕਰ ਕੱਟ ਕੇ ਉਸੇ ਵਿੱਚ ਹੀ ਇਹ ਅਭੇਦ ਹੋ ਜਾਏਗਾ, ਮਨ ਦੇ ਫੁਰਨੇ ਤੋਂ ਇਹ ਆਤਮਾ ਨੇ ਜਨਮ ਲਿਆ, ਭੋਗ ਗਿਆ, ਇਹ ਉਸ ਅਭਾਵ ਦੇ ਵਿੱਚ ਖਤਮ ਹੋ ਜਾਏਗੀ।
ਕਿਉਂ ਬੰਦਿਓ ਕਿਉਂ ਮੁਕਤੀ ਪਾਵੇ।
ਤੀਜਾ ਪ੍ਰਸ਼ਨ ਸੀ ਗੁਰੂ ਨਾਨਕ ਦੇਵ ਮਹਾਰਾਜ, ਕਿਉਂ ਬੰਦਿਓ ਸਾਡੀ ਆਤਮਾ ਕਿਸ ਤਰ੍ਹਾਂ ਵਧੀ ਗਈ, ਇਹ 84 ਲੱਖ ਜੂਨਾਂ ਵਿੱਚ ਇਸ ਜੂਨ ਤੋਂ ਵਧੀ ਅਗਲੀ ਤੇ ਅਗਲੀ ਤੋਂ ਵਧੀ ਅਗਲੀ ਵਿੱਚ ਇਹ ਕਿਸ ਤਰ੍ਹਾਂ ਵਧੀ ਹੋਈ ਜਾਂਦੀ ਹੈ, ਤੇ ਇਹਦੇ ਛੁਟਕਾਰੇ ਦਾ ਕੀ ਸਾਧਨ ਹੈ।
ਗੁਰਮੁਖ ਮੁਕਤੋ ਬੰਧਨਾ ਪਾਏ।
ਮਨਵਾਏ ਸਤਿਗੁਰੂ ਉੱਤਰ ਦਿੰਦੇ ਨੇ ਤੀਜੇ ਪ੍ਰਸ਼ਨ ਦਾ। ਮਹਾਰਾਜ ਫਰਮਾਉਂਦੇ ਨੇ ਜਿਨ੍ਹਾਂ ਨੇ ਗੁਰੂ ਧਾਰਨ ਨਹੀਂ ਕੀਤਾ ਉਹ ਜੀਵ ਆਤਮਾ ਬੰਧਨਾਂ ਵਿੱਚ ਪੈ ਗਈ। ਜਿਸ ਜਨਮ ਵਿੱਚ ਵੀ ਜੀਵ ਨੇ ਗੁਰੂ ਧਾਰਨ ਕਰ ਲਿਆ ਉਹ ਹੀ ਜੀਵ ਮੁਕਤ ਹੋ ਗਿਆ। ਪਾਤਸ਼ਾਹ ਫਰਮਾਉਂਦੇ ਨੇ ਇਹ 84 ਲੱਖ ਜੂਨਾਂ ਤੋਂ ਬਾਅਦ ਮਨੁੱਖਾ ਜਨਮ ਮਿਲ ਗਿਆ। ਮਨੁੱਖਾ ਜਨਮ ਵਿੱਚ ਗੁਰਮੁਖ ਬੰਧ, ਗੁਰਮੁਖ ਬੰਧ ਨਾ ਪਾਏ। ਗੁਰਮੁਖ ਗੁਰੂ ਮੁਖੀ ਦੀ ਸੰਗਤ ਕੀਤੀ, ਗੁਰੂ ਵਾਲੇ ਬਣ ਗਏ ਤੇ ਫਿਰ ਬੰਧ ਨਾ ਪਾਏ। ਇਹ 84 ਲੱਖ ਜੂਨਾਂ ਦੇ ਬੰਧਨਾਂ ਵਿੱਚ ਨਹੀਂ ਪਏਗੀ। 84 ਲੱਖ ਜੂਨਾਂ ਦੇ ਬੰਧ ਗੇੜੇ ਮੁੱਕ ਜਾਣਗੇ।
ਕਿਉਂ ਅਬਨਾਸੀ ਸਹਿਜ ਸੁਭਾਵੈ।
ਬਨਵਾਏ ਸਤਿਗੁਰੂ ਆਖਰਕਾਰ ਇਹ ਜੀਵ ਹੈ ਤੇ ਅਬਨਾਸੀ, ਇਹ ਤੇ ਜੋ ਕੁਸੰਗਤ ਕਰਕੇ ਨਾਸਵੰਦ ਹੋ ਗਏ ਹੈ। ਜੈਸੇ ਬਾਣੀ ਚ ਲਿਖਿਆ ਹੈ, ਕਹੋ ਕਬੀਰ ਇਹ ਰਾਮ ਕੀਆਂ ਸੀ। ਜੋ ਮਨ ਹੈ ਇਹ ਹੈ ਤੇ ਪਰਮੇਸ਼ਰ ਦੀ ਅੰਸ਼, ਪਰ ਮਨ ਨੇ ਕੁਸੰਗਤ ਕਰ ਲਈ ਮਾਇਆ ਦੀ, ਕੁਸੰਗਤ ਕਰ ਲਈ ਵਿਕਾਰਾਂ ਦੀ, ਇਹ ਮਨ ਚੰਚਲ ਹੋ ਗਿਆ। ਜਦੋਂ ਮਨ ਚੰਚਲ ਹੋ ਗਿਆ ਤੇ ਵਿਦਵਾਨਾਂ ਨੇ ਵੀ ਲਿਖ ਦਿੱਤਾ ਹੈ ਮਨ ਚੰਚਲ ਹੈ, ਇਹ ਮਨ ਮਾਇਆ ਤੋਂ ਪੈਦਾ ਹੋਇਆ। ਕਿਸੇ ਵਿਦਵਾਨ ਨੇ ਕਹਿ ਦਿੱਤਾ ਕਿ ਇਹ ਮਨ ਸੰਕਲਪਾਂ ਵਿਕਲਪਾਂ ਤੋਂ ਪੈਦਾ ਹੋਇਆ, ਪਰ ਆਖਿਰਕਾਰ ਗੁਰੂ ਕਿਉਂ ਉਚਾਰਿਆ ਕਿ ਮਨ ਹੈ ਤੇ ਉਸ ਪਰਿਪੂਰਨ ਪਰਮੇਸ਼ਰ ਦੀ ਜੋਤ। ਜੈਸੇ ਕਈ ਵਾਰ ਐਸੀ ਘਟਨਾ ਹੋ ਜਾਂਦੀ ਹੈ, ਚੰਗਾ ਲਾਇਕ ਪੁੱਤਰ ਕੋ ਸੰਗਤ ਵਿੱਚ ਪੈ ਜਾਏ ਨਾ, ਕੋ ਸੰਗਤ ਵਿੱਚ ਪੈਂਦਿਆਂ ਪੈਂਦਿਆਂ ਮਾਤਾ ਪਿਤਾ ਦੇ ਸਮਝਾਉਂਦਿਆਂ ਸਮਝਾਉਂਦਿਆਂ ਵੀ ਨਾ ਸਮਝੇ ਤੇ ਮਾਤਾ ਜਾਂ ਪਿਤਾ ਬਹੁਤ ਦੁਖੀ ਹੋ ਕੇ ਕਹਿ ਦਿੰਦੇ ਨੇ ਭਾਈ ਤੂੰ ਤੇ ਪਤਾ ਨਹੀਂ ਕਿਹੜੀ ਹਰਾਮ ਦੀ ਅੰਸ ਹੈ। ਹਾਲਾਂਕਿ ਮਾਤਾ ਪਿਤਾ ਨੂੰ ਗਿਆਨ ਹੈ ਸਾਡਾ ਪੁੱਤਰ ਹੈ, ਪਰ ਦੁਖੀ ਹੋ ਕੇ ਕਹਿ ਦਿੰਦੇ ਨੇ। ਵਿਦਵਾਨਾਂ ਨੇ ਇਹ ਗੱਲ ਲਿਖ ਦਿੱਤੀ, ਦੁਖੀ ਹੋ ਕੇ ਲਿਖ ਦਿੱਤੇ ਵੀ ਇਹ ਮਨ ਜਿਹੜਾ ਹੈ ਮਾਇਆ ਦੀ ਭਟਕਣਾ ਵਿੱਚ ਪੈ ਕੇ ਇਹ ਅਗਿਆਨ ਤੋਂ ਪੈਦਾ ਹੋਇਆ ਜਾਂ ਮਾਇਆ ਤੋਂ ਪੈਦਾ ਹੋਇਆ। ਵਿਚਾਰ ਸਾਗਰ ਦੇ ਵਿਦਵਾਨਾਂ ਨੇ ਅਗਿਆਨ ਦੀਆਂ ਵੀ 7 ਅਵਸਥਾ ਲਿਖੀਆਂ ਨੇ, ਪਰ ਅਸਲੀ ਇਹ ਮਨ ਹੈ ਤੇ ਪਰਮੇਸ਼ਰ ਦੀ ਅੰਸ਼ ਹਕੀਕਤ ਵਿੱਚ। ਇੱਥੇ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ ਕਿ ਉਹ ਅਵਿਨਾਸ਼ੀ, ਇਹ ਜੀਵ ਸਾਡਾ ਅਵਿਨਾਸ਼ੀ ਹੈ। ਇਹ ਠੀਕ ਹੈ 84 ਲੱਖ ਜੂਨਾਂ ਦੇ ਗੇੜੇ ਵਿੱਚ ਪੈ ਗਿਆ, ਇਹ ਵਿਨਾਸ਼ੀ ਬਣ ਗਿਆ, ਪਰ ਹੈ ਤੇ ਪਰਮੇਸ਼ਰ ਦੀ ਅੰਸ਼ ਸੀ। ਜੇ ਪਰਮੇਸ਼ਰ ਅਵਿਨਾਸ਼ੀ ਹੈ ਤੇ ਇਹ ਵੀ ਆਤਮਾ ਵੀ ਸਾਡੀ ਅਵਿਨਾਸ਼ੀ ਸੀ, ਪਰ ਚੱਕਰ 'ਚ ਪੈ ਗਈ ਉਹ ਸੰਗਤ ਕਰਕੇ। ਹੁਣ ਪ੍ਰਸ਼ਨ ਹੈ ਉਸ ਵਿਦਵਾਨ ਦਾ ਕਿ ਉਹ ਅਵਿਨਾਸ਼ੀ ਸਹਿਜ ਸਮਾਈ, ਸਹਿਜ ਸਰੂਪ ਵਿੱਚ ਆਪਣੇ ਆਪੇ ਵਿੱਚ ਇਹ ਅਵਿਨਾਸ਼ੀ ਜੀਵ ਆਤਮਾ ਕਿਸ ਤਰ੍ਹਾਂ ਸਮਾਏ ਤੇ ਗਰੀਬਨ ਵਾਏ ਸਤਿਗੁਰੂ। ਫਿਰ ਉਸ ਤੋਂ ਗਾਂ ਅਗਲਾ
ਸ਼ਬਦ ਵਿਚਾਰ ਛੁੱਟੇ ਹਾਰੂ ਨਾ,
ਕਿਉਂਕਿ ਅਵਿਨਾਸ਼ੀ ਮੁਕਤ ਕਿਸ ਤਰ੍ਹਾਂ ਹੋਵੇ, ਇਹ ਸੁਤੇ ਸਿਧ ਕਿਸ ਤਰ੍ਹਾਂ ਸਮਾਏ ਤੇ ਉੱਤਰ ਹੈ ਸ਼ਬਦ ਵਿਚਾਰ ਛੁੱਟੇ ਹਰ ਨਾਏ। ਹੇ ਵਿਦਵਾਨ, ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰੇ, ਸਿਮਰਨ ਕਰਦਿਆਂ ਕਰਦਿਆਂ ਇਹ ਜੀਵ ਇੱਕ ਤੇ ਅਵਿਨਾਸ਼ੀ ਦੀ ਅੰਸ ਬਣ ਜਾਏਗਾ। ਜੈਸੇ ਗੁਰਬਾਣੀ ਚ ਲਿਖਿਆ ਨਾ ਕਿ ਹਰ ਹਰ ਜਨ ਦੋਏ ਇੱਕ ਹੈ, ਬਿਦ ਵਿਚਾਰ ਕਛ ਨਾ ਹੈ। ਜਿਸ ਤਰ੍ਹਾਂ ਹਰੀ ਤੇ ਹਰੀ ਦਾ ਜਨ ਦੋ ਇੱਕ ਰੂਪ ਬਣ ਜਾਂਦੇ ਨੇ, ਕੋਈ ਭਿੰਨ ਭੇਦ ਨਹੀਂ ਰਹਿੰਦਾ, ਤੇ ਭਿੰਨ ਭੇਦ ਉਦੋਂ ਨਹੀਂ ਰਹਿੰਦਾ ਜਦੋਂ ਸਿਮਰਨ ਕਰਦਾ ਕਰਦਾ ਉਹਦਾ ਰੂਪ ਬਣ ਜਾਂਦਾ। ਗੱਲ ਇੰਨੀ ਕੁ ਭਾਵੇਂ ਜ਼ਰੂਰ ਰਹਿ ਜਾਏ, ਇੱਕ ਨਦੀ ਦਾ ਪਾਣੀ ਹੈ ਤੇ ਨਦੀ ਚੋਂ ਇੱਕ ਗਲਾਸ ਜਾਂ ਗੜਵਾ ਭਰਿਆ ਪਾਣੀ ਹੈ, ਗੜਵੇ ਦੇ ਵਿੱਚ ਜਿਹੜਾ ਪਾਣੀ ਹੈ ਬਰਤਨ ਵਿੱਚ ਉਹ ਵੀ ਨਦੀ ਤੋਂ ਭਰਿਆ, ਨਦੀ ਦਾ ਪਾਣੀ ਜਿਹੜਾ ਹੈ ਉਹ ਵੀ ਨਦੀ ਦਾ ਪਾਣੀ ਹੈ, ਉਹਦਾ ਵੱਡਾਪਣ ਛੱਡ ਦੋ ਤੇ ਬਰਤਨ ਦੇ ਪਾਣੀ ਦਾ ਛੋਟਾਪਣ ਛੱਡ ਦੋ। ਪਾਣੀ ਪਾਣੀ ਤੇ ਦੋਨੋਂ ਇੱਕ ਨੇ ਨਾ, ਪਰਿਪੂਰਨ ਪਰਮੇਸ਼ਰ ਉਤਪਾਦ ਕਰਦਾ ਹੈ, ਪਾਲਣਾ ਕਰਦਾ ਹੈ, ਜੀਵ ਨੂੰ ਸੰਘਾਰਦਾ ਹੈ, 84 ਲੱਖ ਜੂਨਾਂ ਨੂੰ ਪਾਲਦਾ ਹੈ, ਫਿਰ ਉਹ ਨਾਸ਼ ਤੋਂ ਰਹਿਤਾ ਹੈ। ਇਹ ਵੱਡਾਪਣ ਛੱਡ ਦਈਏ ਤੇ ਜੀਵ ਦਾ ਇਹ ਜੰਮਣ ਤੇ ਮਰਨ ਵਾਲਾ ਹੈ, ਇਹ ਭੁੱਖ ਤੇ ਪ੍ਰਾਣਾਂ ਦਾ ਧਰਮ ਹੈ, ਹਰਖ ਖੁਸ਼ੀ ਤੇ ਸੋਗ ਇਹ ਮਨ ਦਾ ਧਰਮ ਹੈ। ਇਹ 6 ਚੀਜ਼ਾਂ ਸਰੀਰ ਦੀਆਂ ਜੀਵ ਦੀਆਂ ਛੱਡ ਲਈਏ ਵਿੱਚ ਜਿਹੜੀ ਅੰਸ਼ ਹੈ ਅੰਸ਼ ਤੇ ਉਸ ਪਰਿਪੂਰਨ ਪਰਮੇਸ਼ਰ ਦੀ ਅੰਸ਼ ਹੈ ਨਾ। ਇਸ ਕਰਕੇ ਗਰੀਬਨ ਵਾਜ ਸਤਿਗੁਰੂ ਫਰਮਾਉਂਦੇ ਨੇ ਸ਼ਬਦ ਵਿਚਾਰ ਛੁੱਟੇ ਹਰ ਨਾਏ, ਹਰੀ ਦਾ ਸਿਮਰਨ ਕਰਨ ਦੇ ਨਾਲ, ਸ਼ਬਦ ਦੀ ਵਿਚਾਰ ਸੁਣਨ ਨਾਲ, ਸ਼ਬਦ ਦੀ ਵਿਚਾਰ ਕਰਨ ਦੇ ਨਾਲ ਛੁੱਟੇ ਹਰਨਾਏ, ਪਰਮੇਸ਼ਰ ਦੇ ਨਾਮ ਨੂੰ ਸੁਣਨ ਦੇ ਨਾਲ ਸ਼ਬਦ ਦੀ ਵਿਚਾਰ ਸੁਣ ਲਏ, ਇਹ ਜੀਵ ਜਿਹੜਾ ਹੈ ਇਹ ਅਵਿਨਾਸ਼ੀ ਹੋ ਜਾਏਗਾ, 84 ਦੇ ਬੰਧਨਾਂ ਤੋਂ ਛੁੱਟ ਜਾਏਗਾ।
ਤਰਵਰ ਪੰਖੀ ਬਹੁ ਨਿਸਵਾਸ।
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਇਹ ਤੇ ਆਪ ਜੀਆਂ ਨੇ 4-5 ਪ੍ਰਸ਼ਨਾਂ ਦਾ ਉੱਤਰ ਦੇ ਦਿੱਤਾ, ਪਰ ਹੁਣ ਮੇਰਾ ਇੱਕ ਪ੍ਰਸ਼ਨ ਹੈ, ਇਹ ਜੀਵਨ ਨੂੰ ਬੰਧਨ ਕਿਸ ਤਰ੍ਹਾਂ ਪੈਂਦੇ ਨੇ? ਗਰੀਬ ਨਿਵਾਜ ਸਤਿਗੁਰੂ ਕਿਰਪਾ ਕਰਕੇ ਬੰਧਨਾਂ ਦਾ ਕਾਰਨ ਦੱਸੋ ਤੇ ਫਿਰ ਉਹਨਾਂ ਬੰਧਨਾਂ ਦਾ ਛੁਟਕਾਰਾ ਦੱਸੋ। ਤਾਂ ਮਹਾਰਾਜ ਫਰਮਾਉਂਦੇ ਨੇ, ਤਾਰਵਰ ਪੰਖੀ ਬਹੁ ਨਿਸਵਾਸ। ਹੇ ਵਿਦਵਾਨ, ਬਾਹਰ ਹਾਰ ਦ੍ਰਿਸ਼ਟਾਂਤ ਹੈ, ਜਿਸ ਤਰ੍ਹਾਂ ਤਰਵਰ ਦ੍ਰਿਸ਼ ਤੇ ਪੰਖੀ ਜਿਹੜੇ ਨੇ ਉਹ ਰਾਤ ਨੂੰ ਆ ਕੇ ਵਸਦੇ ਹੈ।
ਸੁਖ ਦੁਖੀਆ ਮਨ ਮੋਹ ਵਿਨਾਸ਼।
ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਰਾਤ ਨੂੰ ਪੰਛੀ ਜਿਹੜੇ ਨੇ ਉਹ ਦਰਖਤ ਤੇ ਆ ਕੇ ਵਸਦੇ ਨੇ, ਸਾਰੇ ਆ ਕੇ ਇਕੱਠੇ ਹੋ ਕੇ ਬਹਿ ਜਾਂਦੇ ਨੇ, ਦਰਖਤ ਭਰ ਜਾਂਦਾ ਹੈ। ਇਸੇ ਤਰ੍ਹਾਂ ਪ੍ਰੇਮੀਆਂ, ਇਹ ਸੰਸਾਰ, ਇਹ ਜਗਤ ਇੱਕ ਬ੍ਰਿਸ਼ ਹੈ, ਜਿਤਨੇ ਜੀਵਨ ਉਹ ਸਾਰੇ ਦੇ ਸਾਰੇ ਇੱਥੇ ਆ ਕੇ ਵਸਦੇ ਨੇ। ਇਹ ਸੰਸਾਰ ਤੇ ਆ ਸੰਸਾਰ ਬ੍ਰਿਸ਼ ਤੇ ਆ ਕੇ ਵਸ ਰਹੇ ਨੇ। ਜੈਸੇ ਇੱਕ ਤਾਂ ਮਹਾਰਾਜ ਨੇ ਬਾਣੀ ਚ ਲਿਖਿਆ, ਬਿਰਖ ਹੈ ਹੇਠ ਸਭ ਜੰਤੇ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸ ਅਦੋਤ ਭਾਏ ਉੱਡ ਚੱਲੇ ਜਿਉਂ ਜਿਉਂ ਔਧ ਵਿਹਾਨ। ਜਿਸ ਤਰ੍ਹਾਂ ਉਹ ਪੰਛੀ ਬ੍ਰਿਸ਼ ਤੇ ਆ ਕੇ ਵਸਦੇ ਨੇ, ਇਸੇ ਤਰ੍ਹਾਂ ਸੰਸਾਰ ਬ੍ਰਿਸ਼ ਤੇ ਜਿਤਨੇ ਜੀਵ ਪੰਛੀਆਂ ਦੀ ਤਰ੍ਹਾਂ ਆਏ ਨੇ, ਆ ਕੇ ਇਹਨਾਂ ਨੂੰ ਤੇ ਚਾਹੀਦਾ ਸੀ ਨਾ, ਜਿਸ ਤਰ੍ਹਾਂ ਉੱਥੇ ਪੰਛੀ ਬੈਠੇ ਨੇ ਆਪਸ ਵਿੱਚ ਕੋਈ ਲੜਦਾ ਹੈ, ਕੋਈ ਇੱਕ ਦੂਜੇ ਨੂੰ ਚੁੰਝ ਮਾਰਦਾ, ਕੋਈ ਕਿਸੇ ਟਾਹਣੀ ਤੇ ਉੱਡ ਕੇ ਹੋ ਜਾਂਦਾ ਹੈ, ਤੇ ਰਾਤ ਹੁੰਦੀ ਹੈ, ਡਰ ਬਾਹਰੋਂ ਲੱਗਦਾ, ਇੱਧਰ ਉੱਧਰ ਜਾ ਨਹੀਂ ਸਕਦਾ। ਇਸੇ ਤਰ੍ਹਾਂ ਸੰਸਾਰ ਬ੍ਰਿਸ਼ ਤੇ ਜੀਵ ਵਸ ਰਹੇ ਨੇ, ਤੇ ਇਸ ਵਸਦਿਆਂ ਜੀਵਾਂ ਦੇ ਮਨਾਂ ਵਿੱਚ ਕਿਤੇ ਸੁੱਖ ਹੈ, ਕਿਤੇ ਦੁੱਖ ਹੈ। ਦੁਖੀਆ ਮਨ ਮੋਹ ਵਿਨਾਸ਼ ਹੈ, ਮਨ ਜਿਹੜਾ ਹੈ ਮੋਹ ਵਿੱਚ ਫਸਿਆ ਹੋਇਆ, ਵਿਨਾਸ਼ ਹੋ ਰਿਹਾ, ਨਾਸ ਹੋ ਰਿਹਾ, ਮੋਹ ਦੀ ਪ੍ਰਬਲ ਅਵਸਥਾ ਹੈ। ਪਰਿਪੂਰਨ ਗੁਰੂ ਨਾਨਕ ਪਾਤਸ਼ਾਹ ਪਿਆਰ ਨਾਲ ਚਾਰ ਉਦਾਸੀਆਂ ਦਾ ਭਰਮਣ ਕਰਦਿਆਂ ਕਰਦਿਆਂ ਇੱਕ ਸਥਾਨ ਤੇ ਤੁਰ ਗਏ। ਪਿਆਰ ਵਾਲਾ ਪਰਿਵਾਰ ਸੀ, ਬਜ਼ੁਰਗ ਬੜੀ ਲੰਮੀ ਉਮਰ ਵਾਲਾ ਸੀ, ਪਰਿਵਾਰ ਨੇ ਸੇਵਾ ਪਾਤਸ਼ਾਹ ਜੀ ਰੱਜ ਕੇ ਕੀਤੀ। ਮਹਾਰਾਜ ਉਹਦੇ ਵੱਲ ਵੇਖ ਕੇ ਕਹਿਣ ਲੱਗੇ, ਬਜ਼ੁਰਗਾ, ਹੁਣ ਤੇਰੇ ਪੁੱਤਰ ਨੇ ਪੋਤਰੇ ਨੇ, ਕੁਝ ਸਮਾਂ ਜ਼ਿੰਦਗੀ ਦਾ ਰਹਿ ਗਿਆ, ਰੱਬ ਦਾ ਨਾਂ ਜਪਿਆ ਕਰ। ਆਖਿਰਕਾਰ ਹੁਣ ਤੇ ਸਰੀਰ ਦਾ ਅੰਤ ਹੈ, ਪਰਮੇਸ਼ਰ ਦਾ ਨਾਮ ਜਪ, ਤੇਰੀ ਜ਼ਿੰਦਗੀ ਸਾਰੀ ਦੀ ਸਾਰੀ ਇਸ ਤਰ੍ਹਾਂ ਸਫਲ ਹੋ ਜਾਏਗੀ ਜਿਸ ਤਰ੍ਹਾਂ ਚਾਰ ਹੱਥ ਰੱਸੀ ਮਨੁੱਖ ਨੇ ਫੜੀ ਹੋਵੇ, ਦੂਜੀ ਸਾਰੀ ਰੱਸੀ ਡੋਲ ਜਾਂ ਬਾਲਟੀ ਪਾਣੀ ਦੀ ਖੂਹੀ ਵਿੱਚ ਲਮਕਾਈ ਹੋਵੇ, ਭਰ ਜਾਏ ਪਾਣੀ ਨਾਲ, ਤੇ ਚਾਰ ਉਂਗਲਾਂ ਹੀ ਹੱਥ 'ਚ ਫੜੀ ਹੁੰਦੀ ਨਾ, ਖਿੱਚ ਲਈਦਾ ਬਾਹਰ, ਲੱਜ ਸਮੇਤ ਪਾਣੀ ਬਾਹਰ ਆ ਜਾਂਦਾ। ਪ੍ਰੇਮੀਆਂ, ਹੁਣ ਤੇ ਜ਼ਿੰਦਗੀ ਦਾ ਅੰਤ ਹੈ, ਤੇਰੀ ਇੰਨੀ ਲੰਮੀ ਜ਼ਿੰਦਗੀ, ਇਸ ਸੰਸਾਰ ਖੂਹ ਦੇ ਵਿੱਚ ਤੇਰੀ ਜ਼ਿੰਦਗੀ ਸਾਰੀ ਵਿਅਰਥ ਚਲੇ ਗਈ ਹੈ। ਸਵਾਸਾਂ ਦਾ ਜਿਤਨਾ ਪਾਣੀ ਸੀ ਉਹ ਵੀ ਨਹੀਂ ਰਿਹਾ, ਬਸ ਚਾਰ ਉਂਗਲਾਂ ਪਾਵ ਕੇ ਥੋੜੇ ਦਿਨ ਦੀ, ਚਾਰ ਦਿਵਸ ਦੀ ਤੇਰੀ ਜ਼ਿੰਦਗੀ ਆ, ਹੁਣ ਅਖੀਰੀ ਅੰਤ ਆਉਣ ਵਾਲਾ ਹੈ। ਜਾਂਦੀ ਵਾਰ ਤੋਂ ਆਪਣੀ ਜ਼ਿੰਦਗੀ ਨੂੰ ਇੰਨਾ ਕੁ ਚਾਰ ਉਂਗਲਾਂ ਤੇ ਹੱਥ ਵਿੱਚ ਪਾ ਲਾ, ਸਿਮਰਨ ਕਰ, ਜਬ ਲਗ ਰਜਾਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਗਲ ਭਏ ਨੇ ਬਾਣੇ, ਭੱਜ ਲੇ ਰੇ ਮਨ ਸਾਰੰਗ ਪਾਣੀ। ਗੁਰੂ ਮਹਾਰਾਜ ਤੇ ਪਿਆਰ ਨਾਲ ਉਹਨੂੰ ਸਮਝਾ ਰਹੇ ਸਨ। ਉਹ ਕਹਿੰਦਾ, ਗੁਰੂ ਨਾਨਕ ਪਾਤਸ਼ਾਹ, ਹਾਜ਼ਰੀਆਂ ਤੁਹਾਡੀਆਂ ਗੱਲਾਂ ਨੇ ਇਹ ਮੇਰੇ ਮਨ ਤੇ ਅਸਰ ਨਹੀਂ ਕਰਦੀਆਂ। ਮੈਂ ਭਾਵੇਂ ਬਿਰਧ ਹਾਂ, ਮੌਤ ਦੇ ਕਿਨਾਰੇ ਤੱਕ ਪਹੁੰਚ ਗਿਆ ਹਾਂ, ਬੱਚੇ ਤੇ ਬਾਹਰ ਖੇਤਾਂ ਵਿੱਚ ਕੰਮ ਕਰਦੇ ਨੇ, ਆ ਛੋਟੀ ਮੇਰੇ ਕੋਲ ਹੈ, ਮੈਂ ਇੱਥੇ ਬੈਠਾ ਬੈਠਾ ਵੀ ਪਸ਼ੂਆਂ ਵੱਲ ਚੁਗਿਰਦੇ ਨਿਗਾਹ ਰੱਖਦਾ ਹਾਂ। ਜੇ ਮੈਂ ਅੱਖਾਂ ਮੀਟ ਕੇ ਨਾਮ ਜਪਣ ਲੱਗ ਪਿਆ, ਇੱਥੇ ਚੋਰੀ ਕੋਈ ਬੱਚਿਆਂ ਦੀ ਹੋ ਜਾਏ, ਕੋਈ ਨੁਕਸਾਨ ਕਰ ਜਾਏ, ਮੈਂ ਅਸੀਂ ਮੁਕਤੀ ਨੂੰ ਕੀ ਕਰਨਾ। ਜਦੋਂ ਕੁਦਰਤ ਬੰਦੇ ਨੂੰ ਭਲਾਇਆ ਹੋਵੇ ਨਾ, ਉਹ ਚੰਗੀ ਸਿਆਣੀ ਸਿੱਖਿਆ ਉਹਦੇ ਮਨ ਤੇ ਅਸਰ ਹੀ ਨਹੀਂ ਕਰਦੀ, ਐਵੇਂ ਅਨੁਭਵ ਕਰ ਜਾਂਦਾ ਹੈ ਜਿਸ ਤਰ੍ਹਾਂ ਇਹ ਕਿ ਮੈਨੂੰ ਗੱਲ ਕੋਈ ਕਹਿ ਰਿਹਾ ਹੋਵੇ। ਚੰਗੀ ਗੱਲ ਨੂੰ ਵੀ ਉਹ ਦੁੱਖ ਵਿਚਾਰ ਨਾਲ ਅਨੁਭਵ ਕਰਦਾ। ਚਲੇ ਗਏ ਪਾਤਸ਼ਾਹ, ਥੋੜੇ ਦਿਨਾਂ ਚ ਬਜ਼ੁਰਗ ਚੜ੍ਹਾਈ ਕਰੀ, ਫਿਰ ਸਾਲ ਡੇਢ ਸਾਲ ਮਹਾਰਾਜ ਆਏ, ਵੇਖਿਆ, ਪੁੱਛਿਆ, ਪ੍ਰੇਮੀਓ ਤੁਹਾਡਾ ਬਜ਼ੁਰਗ ਸੀ? ਕਹਿੰਦੇ, ਪਾਤਸ਼ਾਹ ਜਦੋਂ ਤੁਸੀਂ ਗਏ ਥੋੜੇ ਦਿਨਾਂ ਬਾਅਦ ਚੜ੍ਹਾਈ ਕਰ ਗਏ। ਮਹਾਰਾਜ ਨੇ ਅਨੁਭਵ ਕੀਤਾ, ਮੋਹ ਦਾ ਭਰਿਆ ਹੋਇਆ ਬਜ਼ੁਰਗ ਸੀ, ਉਹਦੀ ਆਤਮਾ ਵੇਖੀਏ ਕਿਹੜੇ ਜੂਨ ਚ ਗਈ, ਤੇ ਵੇਖਿਆ ਵੀ ਉਸੇ ਘਰ ਵਿੱਚ ਹੀ ਬਲਦ ਦੇ ਰੂਪ ਵਿੱਚ ਗਊ ਨੇ ਬੱਚੇ ਦੇ ਪੈਦਾ ਵਿੱਚ ਜਨਮ ਹੋ ਗਿਆ। ਹੁਣ ਡੇਢ ਦੋ ਸਾਲ ਦਾ ਬੱਚਾ ਹੋਵੇ ਗਊ ਦਾ, ਤੇ ਉਹ ਹਲ ਦੇ ਚਲਾਉਣ ਦੇ ਕੰਮ ਆ ਸਕਦਾ ਜਦੋਂ ਕੋਈ ਜ਼ਰੂਰੀ ਕੰਮ ਆ ਜਾਏ।